चित चितो अरदास कहो पर के पे न सको सर्व चिंत तुझ पास साध संगत हो तको तेरे हुकम पवे निसा तो करो साहिब की सेवा जब गुर देख शुभ दिष्ट नाम करता मुख मेवा अगम अलग कारण पुरख जो फुरमावे सो कहो गुरु अमरदास कारण करण जीव तू रख देव रखो चुको चुक अटल शब्द गुरु श्री गुरु ग्रंथ साहिब महाराज सचे पातशाह जी दी अपार मेर को रेखे लगातार आप जी सतगुरु जी दे हुकम मुताबक अपनी किरतकार नो संकोच दिया सतगुरु जी दे दर नाल प्यार प्रगट दिया जिंदगी दे ओ राज सतगुरु जी कोलो समझन लई जिन्हां नाल ए जिंदगी शुकरां नाल भरदी है ते गमां वल्लों घटदी है संसार दी अंदर बढ़ रही चिंता ते फिकरां दी अग नूं ठंड पैंदी है ओ बुझदी है सतगुरां ने महान कृपा कीती है पिछले दो दिनां तों साहब दे दरबार विच बैठ के गुरबाणी कीर्तन सिमरन विचार अरे दर्शन कर रहे हैं। अज दा दिन सतगुरु गुरु अमरदास साहब पातशाह महाराज जी दा प्रकाश दिखाड़ा है। आओ सारी संगत धन गुरु अमरदास साहब पिता जी दे चरणा दा ध्यान करिए। गुरु ग्रंथ साहब पिता जी अंदर पाठ साहबान उन्हां ने एक बचन कहा है, ओ आखदे ने जे ता सतगुरु गुरु अमरदास पिता जी नूं सुरती नाल असी परस लईए सुरती नाल उन्हां दे चरणां ते मत्था टेकीए ते कहिंदे जितने इस धरती ते साडे तों पाप होए ने ओ सारे सतगुरु बख्श देंदे ने। दूसरा बचन करदे ने सिद्ध साधक वड्डे वड्डे ओ साहिब जी दे दर्शना नूं लोचदे ने उन्हां नूं दात मिलदी नहीं जे तुसी असी गुरु अमरदास पिता जी दे चरणा नूं परसांगे ते ओ दात इक छिन विच सतगुरु झोली पाणगे। तीजा बचन क्या ने कहन लगे जे साडा ध्यान गुरु अमरदास साहिब जी दी अपनी कृपा नाल उन्हां दे चरणा अंदर टिक जावे असी टिकाणा चाहुंदे कोईए असी उन्हां नूं सुरती नाल परसीए ध्यान विच लियाईए ते कहन लगे सदा लई सतगुरु परमेश्वर विच ध्यान टिका देणगे। फिर चौथा बचन कीता जन्म मरण का गेड़ मुकेगा निरपैता दी जिंदगी मिलेगी ਗੁਰੂ ਅਮਰਦਾਸ ਪਰਸੀਐ ਪਹੁੰ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸੈ, ਗੁਰੂ ਅਮਰਦਾਸ ਪਰਸੀਐ ਧਿਆਨ ਲਈਏ ਪਉ ਮੁਕੈ। ਕਹਿਣ ਲੱਗੇ ਧਿਆਨ ਪ੍ਰਾਪਤ ਹੋਏਗਾ ਤੇ ਦੁਨੀਆਂ ਚ ਜੰਮਣ ਮਰਨ ਦੇ ਗੇੜ ਚ ਪੈਣਾ ਮੁਕੇਗਾ। ਗੁਰੂ ਅਮਰਦਾਸ ਪਰਸੀਐ ਅਪਉ ਲੱਭੈ ਗਉ ਚੁੱਕੈ, ਮਥਾਜੀ ਮੁਕਾ ਦਿੰਦੇ ਖਨ ਤਮਾਮ ਦੁਨੀਆ ਦੀ। ਇਕ ਬਿਨ ਦੁਕਣ ਜੋ ਤੋ ਰਖੈ, ਜਾ ਸੁਮੰਤਰ ਮਾਨ ਵੈ ਲਖੈ। ਜੇ ਸਤਿਗੁਰੂ ਜੀ ਦਾ ਸ਼ਬਦ ਉਪਦੇਸ਼ ਮਨ ਵਿਚ ਵਸਾ ਲਈਏ ਤੇ ਕਹਿੰਦੇ ਫਿਰ ਇਕ ਬਿਨ, ਬਿਨ ਦਾ ਸੁੰਦਰ ਜਾਨਣਾ, ਇਕ ਪਰਮਾਤਮਾ ਨੂੰ ਜਾਣ ਸਕਾਂਗੇ ਗੁਰੂ ਦੀ ਕਿਰਪਾ ਨਾਲ, ਤੇ ਜਿਹੜਾ ਮਨ ਦੇ ਅੰਦਰ ਦੁਖਤਾ ਰਹਿੰਦੀ ਉਹ ਸਤਿਗੁਰੂ ਮੁਕਾਣਗੇ। ਗੁਰੂ ਅਮਰਦਾਸ ਜਾਲਬ ਪਨੈ, ਕਹਿਣ ਲੱਗੇ ਯਾਦ ਰੱਖਣਾ ਸਤਿਗੁਰੂ ਜੀ ਦੇ ਦਰਸ਼ਨ ਕਰਨ ਦੇ ਨਾਲ ਇੰਨੇ ਫਲ ਮਿਲਦੇ ਹਨ। ਫਤਿਹ ਬੁਲਾਉਣ ਤੋਂ ਬਾਅਦ ਇੱਕ ਪੰਕਤੀ ਹੈ, ਕੁਝ ਪਿਆਰੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਕਰਨ ਦਾ ਯਤਨ ਕਰਨਾ, ਆਪ ਜੀ ਕਰਦੇ ਹੋਰ ਅਰਦਾਸ ਬੇਨਤੀ ਕਰਕੇ ਧਿਆਨ ਜੋੜਨਾ, ਸਤਿਗੁਰੂ ਮੇਹਰਾਂ ਕਰਨ। ਫਤਿਹ ਬੁਲਾਓ ਅਦਬ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਹੁਕਮ ਤੋਏ ਬਣਿਆਵੇ, ਤੇਰੇ ਹੁਕਮ ਤੋਏ ਬਣਿਆਵੇ, ਹੁਕਮ ਤੋਏ ਬਣਿਆਵੇ, ਤੇਰੇ ਹੁਕਮ ਤੋਏ ਬਣਿਆਵੇ, ਹੁਕਮ
ਤੋਏ ਬਣਿਆਵੇ,
ਹੁਕਮ ਤੋਏ
ਬਣਿਆਵੇ,
ਹੁਕਮ ਤੋਏ ਬਣਿਆਵੇ, ਤੇਰੀ ਹੁਕਮ ਤੋਏ ਬਣਿਆਵੇ, ਹੁਕਮ ਤੋਏ ਬਣਿਆਵੇ, ਤੇਰੀ ਹੁਕਮ ਤੋਏ ਬਣਿਆਵੇ, ਹੁਕਮ ਤੋਏ ਬਣਿਆਵੇ, ਤੇਰੀ ਹੁਕਮ ਤੋਏ ਬਣਿਆਵੇ, ਹੁਕਮ ਤੋਏ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਜਿਨ੍ਹਾਂ ਦਾ ਪਿੰਡ ਬਾਸਰ ਕੇ 1479 ਈਸਵੀ ਤੇ ਮਈ ਦੇ ਮਹੀਨੇ ਬਾਬਾ ਤੇਜ ਭਾਨ ਤੇ ਮਾਤਾ ਲੱਖੂ ਜੀ ਦੇ ਘਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਹੈ। 1469 ਵਿਚ ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਪ੍ਰਕਾਸ਼ ਤੇ 1479 ਵਿਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਿਤਾ ਦਾ ਪ੍ਰਕਾਸ਼, 10 ਸਾਲ ਦਾ ਫਰਕ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਨਿਰੰਕਾਰ ਨੇ ਵਿਧੀ ਬਣਾਈ, ਦੇਖੋ ਕੈਸੀ। ਬਚਪਨਾ ਗਿਆ, ਜਵਾਨੀ ਗਈ, ਦੁਨੀਆ ਦੇ ਕੰਮ ਕਾਰ ਕਰਦਿਆਂ ਜਵਾਨੀ ਵਿਚ ਜਾ ਕੇ ਜਿਵੇਂ ਵੱਡੇ ਵਡੇਰੇ ਦੇਵਤਿਆਂ ਦੀ ਦੇਵਤਿਆਂ ਦੀ ਪੂਜਾ ਕਰਦੇ, ਇਹ ਵੀ ਕਰਦੇ। ਯਾਤਰਾ ਤੇ ਜਾਣਾ, ਗੰਗਾ ਦੀ ਯਾਤਰਾ, ਜਿਵੇਂ ਜਿਵੇਂ ਹਿੰਦੂ ਧਰਮ ਦਾ ਵੱਖ ਵੱਖ ਵਿਸ਼ਵਾਸ ਹੈ, ਨਾਲ ਸੰਗਤ ਲੈ ਕੇ ਤੁਰਨਾ, ਭਜਨ ਗਾਉਂਦੇ ਜਾਣਾ। ਤੇ ਗੁਰੂ ਕੇ ਪਿਆਰਿਓ, 22 ਵਾਰ ਗੰਗਾ ਦੀ ਯਾਤਰਾ ਕੀਤੀ ਹੈ, ਇਸ਼ਨਾਨ ਕੀਤਾ ਹੈ, ਪਰ ਅੰਦਰੋਂ ਜਿਹੜੀ ਚੀਜ਼ ਦੀ ਤਲਾਸ਼ ਕਰਦੇ ਸੀ ਉਹ ਸੀ ਪਰਮਾਤਮਾ ਦੀ, ਉਹ ਨਹੀਂ ਸੀ ਪੂਰੀ ਹੋ ਰਹੀ। ਹੋਰ ਹੋਰ ਗੱਲਾਂ ਬਹੁਤ ਜੀਵਨ ਵਿਚ ਆਈਆਂ, ਬਹੁਤ ਕੁਝ ਲੱਗਦਾ ਸੀ, ਅਦਬ ਸਤਕਾਰ ਪੈਸਾ ਸਭ ਕੁਝ, ਉਹ ਦਾਤ ਨਾ ਮਿਲੀ। ਪਰ ਅੰਦਰ ਇਕ ਬਹੁਤ ਤੀਬਰ ਇੱਛਾ ਸੀ ਨਿਰੰਕਾਰ, ਮੈਂ ਤੈਨੂੰ ਮਿਲਣ ਲਈ ਇਹ ਜੀਵਨ ਮੈਨੂੰ ਮਿਲਿਆ ਈ, ਜੇ ਤੂੰ ਨਾ ਮਿਲਿਆ ਤੇ ਮੇਰਾ ਜੀਵਨ ਕਿਸੇ ਅਰਥ ਨਹੀਂ, ਮੈਂ ਕੀ ਕਰਨਾ ਇਸ ਜੀਵਨ ਨੂੰ। ਇਸ ਗੱਲ ਦੀ ਕਿਸੇ ਵਿਰਲਿਆਂ ਨੂੰ ਸੋਝੀ ਆਉਂਦੀ ਪਿਆਰਿਓ, ਨਹੀਂ ਤਾਂ ਅਕਸਰ ਗਿਆਨ ਰੁਕ ਜਾਂਦਾ ਮਾਤਾ ਤੇ ਬਾਲ ਬੱਚਿਆਂ ਤੇ ਆ ਕੇ। ਬਸ ਇਹ ਚਾਹੀਦੇ ਨੇ, ਇਸ ਤੋਂ ਪਰੇ ਕੋਈ ਦੁਨੀਆ ਨਹੀਂ, ਇਹਦੇ ਲਈ ਜ਼ਿੰਦਗੀ ਪੂਰੀ ਬਤੀਤ ਹੋ ਜਾਂਦੀ ਹੈ। ਜਦੋਂ ਕਿ ਸਤਿਗੁਰੂ ਜੀ ਆਖਦੇ ਨੇ, ਜੀਵਨ ਕੁਝ ਖਾਣ ਪੀਣ ਪਹਿਨਣ ਬੱਚੇ ਪੈਦਾ ਕਰਨ ਤੇ ਸੰਭਾਲਣ ਲਈ ਨਹੀਂ ਮਿਲਿਆ, ਇਹ ਤਾਂ ਮਿਲਿਆ ਉਸ ਨਿਰੰਕਾਰ ਨੂੰ ਵਿਛੜਿਆ ਉਹਨੂੰ ਮਿਲਣ ਲਈ। ਉਹਦੀ ਬਣਤਰ 84 ਲੱਖ ਉਹਨੇ ਜੂਨ ਬਣਾਈ, ਉਹਦੇ ਚੋਂ ਨਿਕਲਣ ਦਾ ਰਾਹ ਦੱਸਿਆ ਕੇਵਲ ਇੱਕ ਮਨੁੱਖਾ ਜਨਮ, ਮਨੁੱਖਾ ਜਨਮ ਵਿਚ ਆ ਕੇ ਤਾਂ ਜੇ ਉਹ ਨਾਮ ਜਪੇਗਾ ਪੂਰਾ ਗੁਰੂ ਮਿਲੇਗਾ। ਗੁਰੂ ਕੇ ਪਿਆਰਿਓ, ਸੋਝੀ ਆਈ, ਅਰਦਾਸਾਂ ਜਾਰੀ ਨੇ, ਪਰ ਨਿਰੰਕਾਰ ਨੇ ਨਾ ਕਿਰਪਾ ਕੀਤੀ, ਇੱਕ ਵਿਧੀ ਬਣਾ ਦਿੱਤੀ। ਇਹ ਯਾਦ ਰੱਖਣਾ, ਜੋ ਕੁਝ ਅਸੀਂ ਅੰਦਰੋਂ ਮੰਗਾਂਗੇ ਨਾ ਰੱਬ ਕੋਲੋਂ ਉਹਦੇ ਘਰ ਦਾ, ਜਦੋਂ ਵੀ ਰੱਬ ਦੇਵੇਗਾ। ਇਹ ਨਾ ਸੋਚਿਆ ਕਰੋ ਕਿ ਸਾਡੀਆਂ ਅਰਦਾਸਾਂ ਸੁਣੀਆਂ ਨਹੀਂ ਜਾ ਰਹੀਆਂ, ਸਾਡੀ ਬੇਨਤੀ ਕਬੂਲ ਨਹੀਂ ਹੋ ਰਹੀ। ਨਹੀਂ, ਜਿੰਨੀਆਂ ਵੀ ਅਰਦਾਸਾਂ ਕਰਦੇ ਆ ਬੇਨਤੀਆਂ, ਉਹ ਵੀ ਅਰਦਾਸਾਂ ਬੇਨਤੀਆਂ ਵਿੱਚ ਖੁਦ ਨਹੀਂ ਕਰ ਸਕਦੇ, ਆਪ ਹੀ ਪਰਮੇਸ਼ਰ ਪਿਆਰ ਪਾ ਕੇ ਅੰਦਰੋਂ ਬੇਨਤੀਆਂ ਕਰਵਾਉਂਦਾ ਹੈ। ਪਿਆਰਿਓ, ਸਾਡੇ ਵੱਸ ਤੇ ਕੁਝ ਵੀ ਨਹੀਂ, ਅਸੀਂ ਤੇ ਅੰਦਰੋਂ ਅਰਦਾਸ ਵੀ ਨਹੀਂ ਕਰਨ ਜੋਗੇ, ਪਰ ਦਾਵਾ ਵੇਖੋ ਇਸ ਮਨ ਨੂੰ ਕਿਤਨਾ ਹੰਕਾਰ ਏ ਕਿ ਮੈਂ ਕੀ ਨਹੀਂ ਕਰ ਸਕਦਾ, ਸਭੋ ਕੁਝ ਕਰ ਸਕਦਾ ਵਾ। ਕਹਿਣ ਲੱਗੇ, ਇੰਨਾ ਹੀ ਜੇਕਰ ਵੇਖ ਲਈਏ ਨਾ, ਭਈ ਹੰਕਾਰ ਛੱਡ ਕੇ ਅੰਦਰ ਉਹਦੇ ਪਿਆਰ ਭਰ ਕੇ, ਦਰਗਾ ਸੀਨੇ ਵਿਚ ਉਹਦੇ ਪਿਆਰ ਦੀਆਂ ਹੋਣ, ਕਹਿੰਦੇ ਤੂੰ ਇੱਕ ਵਾਰੀ ਅਰਦਾਸ ਕਰ, ਨਿਰੰਕਾਰ ਉਸ ਵਕਤ ਤੇਰੇ ਕੋਲ ਖਲੋਏਗਾ ਖਾਜਾ ਨੇ। ਪਰ ਉਹ ਅਰਦਾਸ ਕੀਤੀ ਨਹੀਂ ਜਾਂਦੀ, ਜ਼ੋਰ ਨਾਲ ਨਹੀਂ ਖੁੰਦੀ। ਕਈ ਵਾਰ ਅੱਖਾਂ ਰੋਣਗੀਆਂ ਪਰ ਦਿਲ ਉਹਦੇ ਨਾਲ ਨਹੀਂ ਸ਼ਾਮਲ ਹੁੰਦਾ। ਪਿਆਰਿਓ, ਇਹ ਕਹਾਣੀ ਬੜੀ ਅਜੀਬ ਏ, ਪਰ ਜਦੋਂ ਰੱਬ ਨੇ ਕਿਰਪਾ ਕਰਨੀ ਹੋਵੇ, ਅਰਦਾਸਾਂ ਇਕੱਠੀਆਂ ਹੋ ਜਾਣ, ਉਹ ਫੇਰ ਉਹ ਸਾਡਾ ਕਾਜ ਸਵਾਰਥ ਲਈ ਵਿਧੀਆਂ ਬਣਾਉਂਦਾ ਹੈ, ਵਿਧੀਆਂ ਬਣਾਉਂਦਾ ਈ, ਉਹਦੇ ਤੋਂ ਬਗੈਰ ਨਹੀਂ। ਬਾਬਾ ਜੀ ਦੇ ਬਚਨ ਨੇ ਭੀ ਜਦੋਂ ਕਿਧਰੇ ਮਹਾਂਪੁਰਖ ਸਾਧੂ ਦੇ ਕੋਲ ਜਗਿਆਸੂ ਆਉਂਦਾ ਹੈ, ਉਹਦੇ ਮੁਖ ਤੋਂ ਨਿਕਲ ਗਿਆ ਬਚਨ ਭੀ ਆਹ ਤੇਰਾ ਕੰਮ ਖੋ ਜਾਏਗਾ। ਇਹ ਨਹੀਂ ਭੀ ਬਾਹਰ ਜਾਂਦਾ ਸਾਰ ਉਹ ਕੰਮ ਖੋਵੇ, ਨਹੀਂ ਕਹਿੰਦੇ ਜਦੋਂ ਹੀ ਬਚਨ ਕੀਤਾ ਸਤਿਗੁਰਾਂ ਨੇ, ਸਾਧੂ ਤੇ ਰਾਹੀਂ ਸਤਿਗੁਰੂ ਜੀ ਨੇ ਉਹ ਬਚਨ ਖਵਾਇਆ, ਉਸ ਦਿਨ ਤੋਂ ਇਕਦਮ ਕੁਦਰਤ ਉਹਦੇ ਲਈ ਕੰਮ ਕਰਨਾ ਸ਼ੁਰੂ ਕਰ ਦੇਗੀ। ਕੁਦਰਤ ਜਿਹੜੀ ਹੈ ਉਹ ਵਿਧੀਆਂ ਐਕੁਦੀਆਂ ਬਣਾਏਗੀ, ਜਿਨ੍ਹਾਂ ਬੰਦਾਂ ਨੂੰ ਮਿਲਾਣਾ ਏ, ਜਿਸ ਜਗ੍ਹਾ ਤੇ ਉਹ ਦਾਤ ਦਿਵਾਣੀ, ਉਧਰ ਦੇ ਹਾਲਾਤ ਬਣਨਗੇ। ਸਾਨੂੰ ਪਤਾ ਵੀ ਨਹੀਂ ਲੱਗਣਾ ਕਿ ਅਸੀਂ ਕਦੋਂ ਉਹਨਾਂ ਹਾਲਾਤਾਂ ਵਿਚ ਪਹੁੰਚ ਗਏ। ਸੋਝੀ ਨਾ ਆਉਣ ਕਾਰਨ ਬੰਦਾ ਸੋਚਦਾ ਏ, ਦੇਖੋ ਮੰਗਦੇ ਕਿੱਧਰ ਰਹੇ ਤੇ ਦਾਤ ਕਿੱਧਰੋਂ ਆ ਕੇ ਮਿਲੀ। ਇਹ ਨਹੀਂ, ਨਿਰੰਕਾਰ ਉਹ ਵਿਧੀਆਂ ਬਣਾਉਂਦਾ ਏ। ਜਦੋਂ ਨਾ ਸਤਿਗੁਰੂ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਆਪਣੇ ਅੰਦਰੋਂ ਕਿੰਨਾ ਸਮਾਂ ਲੰਘ ਗਿਆ, ਜ਼ਿੰਦਗੀ ਦੇ 70-72 ਸਾਲ ਗੁਜ਼ਰ ਗਏ ਹਨ, ਬੁਢਾਪਾ ਆ ਰਿਹਾ ਏ, ਪ੍ਰੀਤਮ ਨਹੀਂ ਆਇਆ, ਬੁਢਾਪੇ ਨੇ ਆ ਕੇ ਮੌਤ ਵੱਲ ਜਾਣਾ ਹੈ, ਪਰ ਜਿਹਦੇ ਕਾਰਨ ਇਹ ਜੀਵਨ ਮਿਲਿਆ ਉਹ ਨਾ ਆਇਆ। ਤੇ ਆਉਂਦਿਆਂ ਨੂੰ ਇੱਕ ਬ੍ਰਹਮਚਾਰੀ ਸਾਧੂ ਮਿਲ ਗਿਆ, ਉਹਨਾਂ ਨਾਲ ਰੱਬ ਦੀਆਂ ਬਾਤਾਂ ਕੀਤੀਆਂ ਸਾਧ ਸੰਗਤ, ਤੇ ਉਸ ਬ੍ਰਹਮਚਾਰੀ ਸਾਧੂ ਦੇ ਕੋਲ ਹੀ ਸਨ ਇੱਕ ਐਕੋ ਜਿਹਾ ਮਿਲਿਆ ਪੰਡਿਤ ਦੁਰਗਾ ਜੀ, ਉਹਦੇ ਕੋਲ ਜੋਤਿਸ਼ ਵਿਦਿਆ ਬਹੁਤ ਸੀ, ਉਹ ਵੇਖ ਸਕਦਾ ਸੀ ਰੇਖਾ ਤੋਂ ਪੜ੍ਹ ਕੇ ਇਹਦਾ ਆਉਣ ਵਾਲਾ ਸਮਾਂ ਕਿਹੋ ਜਿਹਾ ਹੋਏਗਾ। ਆਪ ਜੀ ਤੇ ਸੂਝਵਾਨ ਹੋ, ਇੱਥੇ ਇੱਕ ਬੇਨਤੀ ਕਰਾਂ, ਰੇਖਾ ਅੱਜ ਵੀ ਪੜ੍ਹੀਆਂ ਜਾ ਸਕਦੀਆਂ ਨੇ, ਮੱਛੇ ਦੀਆਂ ਹੱਥਾਂ ਦੀਆਂ ਪੈਰਾਂ ਦੀਆਂ ਸਿੱਧ ਜੋ ਕਿ ਲੋਕ ਕਿਰਦੀਆਂ ਸਿੱਧੀਆਂ ਨਾਲ ਜਾਣ ਸਕਦੇ ਨੇ ਵੀ ਸਾਡੇ ਆਉਣ ਵਾਲੇ ਸਮੇਂ ਵਿੱਚ ਕੀ ਹੋਣਾ, ਕਹਿ ਅਸੀਂ ਪਿੱਛੋਂ ਕੀ ਕਰਕੇ ਆਏ ਆ। ਐਹੋ ਜੇ ਮੰਤਰ ਤੇ ਸ਼ਕਤੀਆਂ ਰੱਬ ਦੀਆਂ ਮਨੁੱਖ ਨੂੰ ਬਹੁਤ ਦਿੱਤੀਆਂ ਨੇ। ਯਾਦ ਰੱਖਣਾ, ਦੁਨੀਆਂ ਦੀ ਹਰ ਇਹ ਪੜ੍ਹਾਈ ਤੇ ਵਿਦਿਆ ਤੁਹਾਡੇ ਲੇਖ ਨੂੰ ਵੇਖ ਸਕਦੀ ਹੈ, ਪਰ ਲੇਖ ਨੂੰ ਬਦਲ ਨਹੀਂ ਸਕਦੇ। ਲੇਖ ਨੂੰ ਬਦਲਿਆ ਨਹੀਂ ਜਾ ਸਕਦਾ ਕਰਮ ਨੂੰ, ਜੇ ਉਸ ਲੇਖ ਨੂੰ ਬਦਲੇਗਾ ਤੇ ਕੇਵਲ ਤੁਹਾਨੂੰ ਗੁਰੂ ਨਾਨਕ ਸਾਹਿਬ ਦਾ ਨਾਮ ਬਦਲੇਗਾ। ਸਤਿਗੁਰੂ ਦੇ ਆ ਦਰਬਾਰ ਵਿਚ ਜਦੋਂ ਆਉਂਦੇ ਹੋ ਨਾ, ਕਈ ਵਾਰ ਤੁਸੀਂ ਜਮ ਜਮ ਤੁਹਾਨੂੰ ਕੰਮ ਖੋਣ, ਗੁਰੂ ਕੇ ਪਿਆਰਿਓ ਤੁਸੀਂ ਚੰਗਾ ਸੁਭਾਅ ਵੀ ਰੱਖਦੇ ਹੋਵੋ, ਕਰਮ ਵੀ ਚੰਗਾ ਕਰੀਏ, ਸਾਧ ਸੰਗਤ ਸਮਾਂ ਮਿਲਣ ਤੇ ਪਾਠ ਦਾ ਵੀ ਨਿਤਨੇਮ ਹੋਵੇ, ਪਰ ਜੇਕਰ ਆ ਸੰਗਤ ਵਿਚ ਆ ਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਚਰਨਾਂ ਵਿਚ ਜਿਹੜਾ ਮੱਥਾ ਟੇਕਣਾ ਹੈ, ਨਮਸਕਾਰ ਕਰਨੀ ਹੈ, ਇਹ ਨਹੀਂ ਨਾ ਕਰਦੇ, ਪਤਾ ਜੀ ਦੇ ਨਾਲ ਅਸੀਂ ਕਿੰਨਾ ਨੁਕਸਾਨ ਕਰਵਾ ਬੈਠਦੇ ਆ। ਸਾਡੇ ਲਈ ਤੇ ਇੰਨੀ ਕੋਈ ਗੱਲ ਹੀ ਏ ਕਿ ਮਹਾਰਾਜ ਜੀ ਹਰ ਜਗ੍ਹਾ ਤੇ ਨੇ, ਚੇਤਾ ਹੀ ਕਰਨਾ ਏ, ਇਹ ਤਾਂ ਸਾਡਾ ਮਨ ਕਹਿੰਦਾ ਨਾ, ਅਸੀਂ ਸਤਿਗੁਰੂ ਤੇ ਨਹੀਂ ਨਾ ਪੁੱਛਿਆ, ਇਹ ਤਾਂ ਸਾਡੀ ਆਪਣੀ ਅੰਦਰ ਦੀ ਦਲੀਲ ਏ, ਸਿਆਣਪ ਏ, ਤਰਕ ਕੇ ਸਾਡੀ ਆਪਣੇ ਆਪ ਲਈ। ਪਰ ਯਾਦ ਰੱਖਣਾ ਪਿਆਰਿਓ, ਸਤਿਗੁਰੂ ਜੀ ਨੂੰ ਪੁੱਛਿਆ, ਕਲਗੀਆਂ ਵਾਲਿਆ ਤੇਰੇ ਚਰਨਾਂ ਵਿਚ ਆ ਕੇ ਧਰਤੀ ਤੇ ਸਿਰ ਲਾ ਕੇ ਮੱਥਾ ਕਿਉਂ ਸਿੱਖ ਟੇਕਦੇ ਨੇ? ਪੁੱਛਦਾ ਉਹ ਆਦਮੀ ਜਿਹੜਾ ਇਸ ਘਰ ਦਾ ਵਾਕਫ ਨਹੀਂ ਸੀ, ਜਿਹਨੇ ਸੰਗਤ ਵਿਚ ਆ ਕੇ ਇਹ ਕੰਮ ਪਹਿਲੀ ਵਾਰ ਵੇਖਿਆ, ਨਹੀਂ ਤੇ ਦੁਨੀਆਂ ਚ ਸਿਰ ਚੁਕਾ ਜਾਂਦਾ, ਹੱਥ ਜੋੜ ਕੇ ਜਾਂਦੇ, ਇੱਕੋ ਇੱਕ ਵੀ ਆਪਣੇ ਅੰਦਰ ਮੱਥਾ ਧਰਤੀ ਤੇ ਲਾ ਕੇ ਅਸੀਂ ਮੱਥੇ ਰਗੜਦੇ ਆ, ਚੁਕਾਨੇ ਆ ਸਿਰ। ਗੁਰੂ ਕੇ ਪਿਆਰੇ ਹੋ, ਮਹਾਂਪੁਰਖ ਲੋਕ ਸੋਝੀ ਵਾਲੇ ਤਾਂ ਕਹਿੰਦੇ, ਦਸਤਾਰ ਐਹੋ ਜਿਹੇ ਢੰਗ ਨਾਲ ਬੰਨੋ ਭਈ ਤੁਹਾਡੀ ਦਸਤਾਰ ਦੀ ਨੁੱਕਰ ਹੀ ਰੁਕਾਵਟ ਨਾ ਮੱਥੇ ਚ ਬਣ ਜੇ, ਗੁਰੂ ਦੇ ਚਰਨਾਂ ਨਾਲ ਲੱਗਣ ਹੀ ਨਾ ਦੇਵੇ। ਮਸਤਕ ਨੰਗਾ ਹੋਵੇ, ਐਹੋ ਜਿਹੇ ਢੰਗ ਨਾਲ ਦਸਤਾਰ ਹੋਵੇ ਕਿ ਮੱਛਾ ਲੱਗ ਜਾਵੇ ਚੱਲੇ। ਪਿਆਰਿਓ, ਕਾਜੀ ਸੀ ਨਾ ਅਰਫਦੀਨ, ਉਹਨੂੰ ਕਿਹਾ ਸੀ, ਉਹਨੇ ਪੁੱਛਿਆ ਸੀ, ਸਤਿਗੁਰਾਂ ਨੇ ਇੱਕ ਮੋਹਰ ਲਈ, ਉਸ ਮੋਹਰ ਦੇ ਅੱਖਰ ਪੜਾਏ, ਕਹਿੰਦੇ ਪੜੋ ਕਾਂ, ਕਹਿੰਦੇ ਜੀ ਪੁੱਠੇ ਹੁੰਦੇ ਨੇ, ਮੋਹਰ ਦਾ ਇੱਕ ਢੰਗ ਹੈ, ਤੇ ਫੇਰ ਇਹ ਪੜੇ ਕਿਉਂ ਨੀ ਜਾਂਦੇ? ਕਹਿੰਦੇ ਪੁੱਠੇ ਨੀ, ਜਿਹਦੇ ਸ਼ਾਹੀ ਲਾ ਕਾਗਜ਼ ਤੇ ਲਾਵਾਂਗੇ, ਬੜੇ ਆਰਾਮ ਨਾਲ ਪੜੇ ਜਾਣਗੇ। ਕਹਿਣ ਲੱਗੇ, ਜਦੋਂ ਕੋਈ ਸਿੱਖ ਸਾਹਿਬ ਦੇ ਦਰਬਾਰ ਵਿਚ ਆ ਕੇ ਮਸਤਕ ਇੱਥੇ ਚਰਨਾਂ ਚ ਝੁਕਾਉਂਦਾ ਹੈ, ਉਹਦੇ ਮਸਤਕ ਦੇ ਪੁੱਠੇ ਲੇਖ ਬਦਲੇ ਜਾਂਦੇ ਨੇ, ਉਹਨਾਂ ਨੂੰ ਸਿੱਧੇ ਕਰ ਦਿੱਤਾ ਜਾਂਦਾ ਹੈ। ਇਹ ਕਹਾਵਤਾਂ ਨਹੀਂ ਗੁਰੂ ਸਵਾਰਿਓ, ਇਹ ਲੋਕਾਂ ਨੂੰ ਭਾਵੁਕ ਕਰਨ ਦੇ, ਜਾਂ ਸਾਹਿਬ ਜੀ ਨੇ ਕੋਈ ਲਾਲਚ ਨਹੀਂ ਵੀ ਸਾਡੇ ਪਿੱਛੇ ਤੁਸੀਂ ਲੱਗ ਜਾਓ, ਨਹੀਂ ਸਾਡਾ ਭਲਾ ਕਿਹੜੇ ਢੰਗ ਨਾਲ ਹੁੰਦਾ, ਚਾਹੀਦਾ ਏ ਤੇ ਸੀ ਨਾ ਵੀ ਅਸੀਂ ਇੰਨਾ ਹੈਰਾਨ ਹੀ ਨਾ ਹੁੰਦੇ, ਅਸਚਰਜੀ ਨਾ ਹੁੰਦੇ, ਸ਼ੁਕਰਾਂ ਵਿਚ ਡੁੱਬ ਜਾਂਦੇ ਹੈ, ਸਾਡੇ ਭਲੇ ਲਈ ਸਤਿਗੁਰੂ ਜੀ ਨੇ ਇੰਨੇ ਸੌਖੇ ਢੰਗ ਬਣਾਏ ਸਨ, ਅਸੀਂ ਉਲਟਾ ਸੋਚਣ ਲੱਗ ਪੈਨੇ ਆ, ਮਾਲਕ ਸਭ ਜਗ੍ਹਾ ਤੇ ਹੀ ਕਹਿ, ਕੋਈ ਗੱਲ ਨਹੀਂ, ਸਤਿਗੁਰੂ ਜਾਣਦੇ ਹੀ ਨੇ ਸਾਰ ਤੇ ਦਿਲਾਂ ਦੀਆਂ ਕੀ ਲੋੜ ਏ, ਉਹਨਾਂ ਨੂੰ ਪਤਾ ਹੀ ਏ ਵੀ ਕਿਸੇ ਦੀ ਨੀਅਤ ਕਿਹੋ ਜਿਹੀ ਏ। ਜੇ ਨੀਅਤ ਰੱਬ ਨੇ ਚੰਗੀ ਦਿੱਤੀ ਤੇ ਪੁੱਠੇ ਲੇਖ ਜੇ ਸਿੱਧੇ ਕਰਵਾ ਦੋਗੇ ਤੇ ਉਹਦੇ ਚ ਕਿਹੜਾ ਕੋਈ ਪੈਸਾ ਲੱਗਣਾ ਏ? ਸਾਧ ਸੰਗ, ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਇੱਕ ਚੀਜ਼ ਸਤਿਗੁਰੂ ਜੀ ਨੇ ਮੇਹਰ ਕੀਤੀ, ਜੋਤਸ਼ੀ ਨੇ ਰੇਖਾ ਪੜੀਆਂ, ਉਹਨਾਂ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਚ ਕਮਲ ਦੇਖਿਆ, ਕਮਲ ਦੀ ਨਿਆਈ ਗੁਰੂ ਕੇ ਪਿਆਰੇ ਨਿਸ਼ਾਨ ਹੁੰਦਾ, ਉਹ ਬੜਾ ਹੈਰਾਨ, ਮੈਂ ਵੱਡਿਆਂ ਵਡੇਰਿਆਂ ਤੋਂ ਸੁਣਿਆ ਤੇ ਪੜਿਆ ਏ, ਇਹ ਤਾਂ ਕਦੇ ਕਿਸੇ ਦੇ ਮੈਂ ਵੇਖਿਆ ਨਹੀਂ ਜਿਹਦੇ ਉਹ ਹੋਵੇ ਉਹ ਕੋਈ ਜਾਂ ਅਵਤਾਰ ਹੋਏਗਾ ਜਾਂ ਕੋਈ ਚੱਕਰਵਰਤੀ ਰਾਜਾ। ਇਹਨੂੰ ਲੱਗਾ ਭਈ ਚੱਕਰਵਰਤੀ ਰਾਜੇ ਬੰਨੇ ਸਾਹਿਬਾਂ ਨੂੰ ਦੱਸਿਆ। ਇਹਨੇ ਸੋਚਿਆ ਗੁਰੂ ਅਮਰਦਾਸ ਸਾਹਿਬ ਖੁਸ਼ ਹੋਣਗੇ। ਸਾਹਿਬ ਇਹ ਗੱਲ ਸੁਣ ਕੇ ਹੋਰ ਉਦਾਸ ਹੋ ਗਏ। ਆਖਿਆ ਉਦਾਸ ਕਿਉਂ ਹੋ ਗਏ ਹੋ? ਕਹਿੰਦਾ ਏ, ਕਹਿਣ ਲੱਗੇ ਗੁਰੂ ਅਮਰਦਾਸ ਸਾਹਿਬ, ਪਿਤਾ ਜੀ ਮੈਂ ਤਾਂ ਨਿਰੰਕਾਰ ਦੀ ਪ੍ਰਾਪਤੀ ਲਈ ਤੁਰਿਆ ਵਾ, ਸੋਚਿਆ ਕੋਈ ਉਹਦੀ ਵਿਧੀ ਬਣੇਗੀ, ਰੱਬ ਮੈਨੂੰ ਹੋਰ ਮਾਇਆ ਵਿੱਚ ਪਾ ਕੇ ਦੂਰ ਕਰਨਾ ਚਾਹੁੰਦਾ ਏ। ਮੈਂ ਚੱਕਰਵਰਤੀ ਰਾਜਾ ਨਹੀਂ, ਮੈਂ ਉਸ ਸ੍ਰਿਸ਼ਟੀ ਦੇ ਰਾਜੇ ਮਾਲਕ ਦਾ ਮਿਲਾਪ ਚਾਹੁੰਦਾ ਵਾ। ਉਧਰ ਨੂੰ ਅੰਦਰ ਦੀ ਲਗਨ ਨੇ ਇਹ ਤੀਰ ਵੱਜੇ ਸਨ, ਬੈਰਾਗ ਵਿਚ ਨੇ ਬਹੁਤ ਡਰ ਗਏ ਕੇ ਜੇ ਨੇ ਕਿਹਾ ਤੇ ਖੁਰੇ ਰੱਬ ਸੱਚੀ ਮੁੱਚੀ ਰਾਜਾ ਨਾ ਬਣਾ ਦੇਵੇ, ਵਿਧੀਆਂ ਨਾ ਬਣ ਜਾਣ। ਅੰਦਰੋਂ ਕੰਬ ਗਏ, ਅਰਦਾਸਾਂ ਕੀਤੀਆਂ, ਬ੍ਰਹਮਚਾਰੀ ਸਾਧੂ ਮਿਲਿਆ, ਉਹਨਾਂ ਨੂੰ ਘਰ ਲਿਆਂਦਾ, ਪ੍ਰਸ਼ਾਦ ਛਕਾਏ, ਸਾਰੀ ਰਾਤ ਗੱਲਾਂ ਕੀਤੀਆਂ ਸਾਹਿਬਾਂ ਦੀਆਂ ਭਾਵ ਨਿਰੰਕਾਰ ਦੀਆਂ। ਉਹਨੇ ਪੁੱਛ ਲਿਆ ਭਈ ਤੁਹਾਡਾ ਗੁਰੂ ਕੌਣ ਏ? ਇਹ ਹੁਣ ਦੇਖੋ ਸ਼ਬਦ ਆਪਾਂ ਨੂੰ ਤੇ ਸੁਣਦੇ ਨੇ ਨਾ, ਸਾਨੂੰ ਤੇ ਕੁਛ ਨੀ ਬਹੁਤਾ ਫਰਕ ਪੈਂਦਾ, ਕੋਈ ਭਾਵੇਂ 100 ਵਾਰੀ ਦਿਹਾੜੀ ਚ ਸੁਣਾਵੇ, ਹਜ਼ਾਰ ਵਾਰੀ ਸੁਣਾਵੇ, ਨਹੀਂ ਕੋਈ ਫਰਕ। ਪਰ ਜਿਨ੍ਹਾਂ ਦੇ ਅੰਦਰ ਪਿਆਰ ਹੋਵੇ, ਇੱਕੋ ਹੀ ਸ਼ਬਦ ਕਿਹਾ ਸੀ ਭਈ ਤੇਰਾ ਗੁਰੂ ਕੋਈ ਨਹੀਂ, ਤੂੰ ਨਿਗੁਰਾ ਏ, ਮੈਂ ਤਾਂ ਤੁਹਾਡੇ ਘਰ ਦਾ ਪ੍ਰਸ਼ਾਦ ਛਕ ਲਿਆ, ਮੇਰਾ ਜਿੰਨਾ ਕੀਤਾ ਸੀ ਜਦ ਤੱਕ ਧਰਮ ਕਰਮ ਸਾਕਾ ਬਰਬਾਦ ਹੋ ਗਿਆ, ਮੈਂ ਨਗੁਰੇ ਦੇ ਕੱਚ ਦਾ ਪ੍ਰਸ਼ਾਦ ਛਕ ਲੇ, ਨਗੁਰੇ ਦੇ ਕੱਚ ਦੇ ਘਰੋਂ ਮੈਂ ਦੇਖੋ ਪ੍ਰਸ਼ਾਦ ਛਕਿਆ ਏ। ਇਹ ਬਚਨ ਸਾਹਿਬਾਂ ਨੇ ਬਾਣੀ ਵਿਚ ਬਾਅਦ ਵਿਚ ਕਹੇ ਨੇ, ਸਤਿਗੁਰ ਬਾਜੋ ਗੁਰਨੀ ਕੋਈ ਨਗੁਰੇ ਕਾ ਕਹਿ ਨਾਉ ਬੁਰਾ। ਇਹ ਬਚਨ ਆਕੇ ਨਾ ਗਰੀਬ ਅਨੁਵਾਦ ਪਿਤਾ ਨੇ ਉਦੋਂ ਜਿਹੜੀ ਘਟਨਾ ਵਾਪਰੀ ਸਾਧ ਸੰਗਤ, ਜਦੋਂ ਸਿੱਖੀ ਕਮਾਣੀ ਹੋਵੇ ਨਾ, ਜ਼ਿੰਦਗੀ ਦਾ ਕੋਈ ਸਵਾਲ ਸਾਡੇ ਸਾਹਮਣੇ ਹੋਵੇ, ਜਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਦਰਸ਼ਨ ਕਰੀਏ, ਤੇ ਦੂਸਰਾ 10 ਪਾਤਸ਼ਾਹਾਂ ਦੇ ਇਤਿਹਾਸ ਨੂੰ ਗੌਰ ਨਾਲ ਪੜੀਏ, ਕੋਈ ਸਵਾਲ ਕੋਈ ਸ਼ੰਕਾ ਨਹੀਂ ਰਹੇਗਾ। ਪਿਆਰਿਓ, ਸਾਹਿਬਾਂ ਨੇ ਐਹੋ ਜੀ ਘੜਤ ਕੜੀ 10 ਜਾਮੇ ਧਾਰਨ ਕਰਕੇ ਸਾਨੂੰ ਆਪ ਸਾਡੇ ਸਾਹਮਣੇ ਪੂਰਨੇ ਪਾਏ ਨੇ। ਜਿੱਥੇ ਵੀ ਕੋਈ ਖੜਾ ਏ, ਜੇ ਉਹ ਚਾਹਵੇ ਰੱਬ ਨੂੰ ਮਿਲਣਾ ਤੇ ਕਿਵੇਂ ਮਿਲ ਸਕਦਾ ਹੈ? ਬੁਢਾਪੇ ਵਿਚ, ਫਿਰ ਦੂਸਰਾ ਮੰਦਰਾਂ ਵਿਚ ਜਾਣ ਵਾਲੇ ਸਾਧ ਸੰਗਤ, ਜਦੋਂ ਹੁਣ ਇਹ ਬਚਨ ਸੁਣਿਆ, ਸਾਰੀ ਰਾਤ ਨਾ ਪ੍ਰਸ਼ਾਦ ਛਕਿਆ, ਰੋਂਦੇ ਰਹੇ, ਚੁਬਾਰੇ ਚਲੇ ਗਏ, ਦਰਵਾਜਾ ਬੰਦ। ਹੇ ਨਿਰੰਕਾਰ, ਗੁਰੂ ਮੇਰਾ ਖੈ ਕੋਈ ਨਹੀਂ, ਗੁਰੂ ਬਾਰੇ ਮੈਨੂੰ ਪਤਾ ਕੋਈ ਨਹੀਂ, ਕਿਨੂੰ ਲੱਭਾ ਤੇ ਕਿਨੂੰ ਆਪਣੇ ਅੰਦਰ ਦਾ ਦੁੱਖ ਸੁਣਾਵਾ। ਮੇਰ ਕਾਰਨ ਸਾਰਾ ਦਿਨ ਅਗਲਾ ਲੰਘ ਗਿਆ, ਰਾਤ ਗੁਜ਼ਰ ਗਈ, ਅਗਲੀ ਗੁਰੂ ਕੇ ਪਿਆਰਿਓ ਜਦੋਂ ਸਵੇਰ ਚੜਨ ਵਾਲੀ ਹੋ ਗਈ, ਕੁਝ ਖਾਧਾ ਪੀਤਾ ਨਹੀਂ, ਘਰ ਦੇ ਚਿੰਤਾ ਕਰਦੇ ਕਾਰਨ ਜਾਂਦੇ ਨੇ ਤੇ ਅੱਗੋਂ ਕੋਈ ਆਵਾਜ਼ ਨਹੀਂ ਆਉਂਦੀ, ਨਾ ਦਰ ਖੁੱਲਦਾ, ਨਾ ਜਵਾਬ ਮਿਲਦਾ, ਨਾ ਕੁਝ ਖਾਂਦੇ ਪੀਂਦੇ ਕਾਰਨ, ਬਸ ਬੈਰਾਗ ਦੇ ਖੰਜੂ ਤੇ ਬੈਰਾਗ ਤੇ ਰੋਣ ਦੀਆਂ ਆਵਾਜ਼ਾਂ ਨੇ। ਕਹਿਣ ਲੱਗੇ ਕਿ ਅਣਡਿੱਠੇ ਮਾਈ, ਮੈਂ ਨੀ ਤੈਨੂੰ ਜਾਣਦਾ, ਤੂੰ ਤੇ ਮੇਰੀ ਅੰਦਰ ਦੀ ਸੁਣਦਾ ਹੀ ਨਾ, ਮੈਨੂੰ ਨੀ ਪਤਾ ਵੀ ਪੂਰਾ ਗੁਰੂ ਕਿੱਥੇ ਹੈ, ਤੁਹਾਨੂੰ ਤੇ ਪਤਾ ਹੈ ਨਾ ਤੁਹਾਡਾ ਸੇਵਕ ਕਿੱਥੇ ਪੁਰਲਾ ਰਿਹਾ ਹੈ, ਕਿਰਪਾ ਕਰੋ। ਤੇ ਨਿਰੰਕਾਰ ਪਿਆਰਿਓ ਆਪਣੇ ਭਰਾ ਦੇ ਘਰੋਂ ਫਿਰ ਬੋਲਦਾ ਹੈ। ਨਿਰੰਕਾਰ ਜਦ ਬੋਲੇ ਤੇ ਕਿਥੋਂ ਜਾ ਕੇ ਬੋਲੇ, ਕਿੱਥੇ ਆਪਣੇ ਘਰੇ ਹੀ ਨੇ, ਪਰ ਅੰਦਰ ਦਰਦ ਲੈ ਕੇ ਫਿਰ ਘਰ ਨੇ। ਇੱਕ ਮਰਜ਼ੀ ਨਾਲ ਘਰ ਰਹਿਣਾ, ਇੱਕ ਉਹਦੇ ਨਾਲ ਪਿਆਰ ਕਰਕੇ ਠੋਕਰ ਵਜਣੀ ਤੇ ਫਿਰ ਘਰ ਰਹਿਣਾ, ਫਿਰ ਘਰ ਹੀ ਮੰਦਰ ਬਣ ਜਾਂਦੇ ਕਨ। ਗੁਰੂ ਕੇ ਪਿਆਰਿਓ ਗ੍ਰਹਿ ਮੰਦਰ ਬਣਿਆ ਬਣਦੇ ਨੇ, ਜੇ ਸਾਈ ਨਾਲ ਹੋਏ, ਉਹਦੀ ਯਾਦ ਹੋਵੇ, ਸਤਿਗੁਰੂ ਜੀ ਤੇ ਕਿਰਪਾ ਕਰਦੇ ਨੇ। ਜਿੱਥੇ ਉਹਦੀ ਯਾਦ ਨਹੀਂ ਉਹਨਾਂ ਨੂੰ ਮੰਦਰ ਨਾ ਕਹੋ, ਉਹਨਾਂ ਨੂੰ ਤੇ ਸਾਹਿਬ ਕਹਿੰਦੇ ਸ਼ਮਸ਼ਾਨ ਘਾਟ ਆਖੋ, ਤੇ ਜਿੱਥੇ ਉਹਦੀ ਯਾਦ ਆ ਰਹੀ ਹੈ ਉਹਨਾਂ ਕੁਲੀਆਂ ਨੂੰ ਸੋਨੇ ਮਹਿਲ ਆਖੋ। ਸਾਹਿਬ ਜੀ ਦਾ ਬਚਨ ਹੈ ਨਾ, ਮੇਰੇ ਸਾਹਿਬ ਕਹਿੰਦੇ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਤਲ ਸੋਇਨ ਚੋਬਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸੇ ਨਗਰ ਉਜਾੜੀ ਜੀਓ ਉਜੜ ਜਾਵੇ ਉਹ ਨਗਰੀ ਉਹਦੇ ਚ ਕੋਈ ਰੌਣਕ ਨਹੀਂ। ਗੁਰੂ ਅਮਰਦਾਸ ਪਿਤਾ ਜੀ ਦੇ ਭਰਾ ਨੇ ਭਾਈ ਈਸ਼ਰ ਦਾਸ ਜੀ ਉਹਨਾਂ ਦੇ ਪਿਆਰੇ ਇੱਕ ਵੀਰ ਤੇ ਮਾਣਕ ਚੰਦ ਜੀ ਮਾਣਕ ਚੰਦ ਜੀ ਦਾ ਪੁੱਤਰ ਹੈ ਭਾਈ ਜੱਸਾ ਜੀ। ਭਾਈ ਜੱਸੇ ਜੀ ਨੂੰ ਧਰਮ ਸਪਤਨੀ ਹੈ ਤੁਹਾਨੂੰ ਗੁਰੂ ਅੰਗਦ ਸਾਹਿਬ ਜੀ ਦੀ ਬੱਚੀ ਗੁਰੂ ਕੇ ਪਿਆਰ ਤੋਂ ਬੀਬੀ ਅਮਰੋ ਇਸ ਘਰ ਵਿਆਹੀ ਹੈ। ਉਹਨੇ ਦੁੱਧ ਵਿਚ ਮਧਾਣੀ ਪਾਈ ਜ਼ੁਬਾਨ ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਪਾਈ ਇੱਕ ਅੰਮ੍ਰਿਤ ਵੇਲਾ ਏ ਇੱਕ ਮਾਤਾ ਖੀਵੀ ਤੇ ਗੁਰੂ ਅੰਗਦ ਸਾਹਿਬ ਜੀ ਦੀ ਜਾਈ ਬੱਚੀ ਏ ਪਿਆਰਿਓ ਦੂਸਰਾ ਉਹਦੀ ਜ਼ੁਬਾਨ ਤੇ ਬਾਣੀ ਫਿਰ ਇਹਦੇ ਨਾਲ ਉਹਦਾ ਗਲਾ ਮਿੱਠਾ ਏ ਪਿਆਰ ਦੀ ਕੋਈ ਹੱਦ ਨਹੀਂ। ਜਦੋਂ ਇਹ ਸਾਰਾ ਕੁਝ ਮਿਲ ਕੇ ਉਹਨੇ ਸ਼ਬਦਾਂ ਦਾ ਗਾਇਨ ਕੀਤਾ ਬਾਣੀ ਪੜਦੀ ਉਹ ਬਾਣੀ ਕਾਦੀ ਉਹ ਤੀਰ ਬਣ ਬਣ ਕੇ ਚੁਬਾਰੇ ਤੱਕ ਪਹੁੰਚ ਰਹੇ ਨੇ। ਉੱਥੇ ਇੱਕ ਬਚਨ ਸੀ ਮੈਂ ਬੇਨਤੀ ਕਰਾਂਗਾ ਜਿਤਨੇ ਕੁ ਤੁਸੀਂ ਸੰਗਤ ਜੀ ਇੱਥੇ ਆਏ ਹੋ ਪਿਆਰਿਓ ਘੱਟੋ ਘੱਟ ਇਹ ਖਿਆਲ ਇਹ ਸ਼ਬਦ ਸਾਹਿਬ ਜੀ ਦੇ ਧਰਤੀ ਵਡਿਆਈ ਕਦੇ ਨਾ ਭੁੱਲਿਆ ਜੇ। ਦੁਨੀਆਂ ਨੇ ਸਾਡੇ ਨਾਲ ਕੰਨਾਂ ਦੀ ਗੱਲਾਂ ਪਾ ਪਾ ਕੇ ਸਾਡੇ ਰੋਮ ਰੋਮ ਚ ਭਰ ਦਿੱਤਾ ਹੈ ਇਹ ਸ਼ਬਦ ਭਾਈ ਕਿਸਮਤ ਨਹੀਂ ਬਦਲੀ ਜਾ ਸਕਦੇ ਜੋ ਭਾਗ ਵਿਚ ਲਿਖਿਆ ਉਹ ਕੁਝ ਮਿਲਣਾ ਕਹਿ ਨਹੀਂ ਮੇਰੇ ਸਾਹਿਬ ਆਏ ਕਿ ਭਾਗ ਬਦਲਾਉਣ ਦੀ ਦਸ ਜਾਮੇ ਧਾਰਨ ਕਰਕੇ ਮੇਰੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਆਏ ਕਿ ਸਾਡੇ ਲੇਖੇ ਪਾੜਨ ਵਾਸਤੇ ਨੇ ਆਏ ਕਿ ਸਾਨੂੰ ਨੀਚਾਂ ਨੂੰ ਊਚ ਬਣਾਉਣ ਲਈ ਪਾਪੀਆਂ ਨੂੰ ਪਵਿੱਤਰ ਬਣਾਉਣ ਲਈ ਸਤਸੰਗਿਓ ਰੁੜੇ ਜਾਂਦਿਆਂ ਨੂੰ ਬਾਹਰ ਕੱਢ ਕੇ ਤਾਰਨ ਲਈ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਸੀ ਕਰਨੀ ਕਾਗਜ ਮਨ ਮਸਵਾਣੀ ਬੁਰਾ ਭਲਾ ਤੋਂ ਲੇਟ ਪਏ ਜਿਉ ਜਿਉ ਕਿਰਤ ਚਲਾਏ ਤੋਂ ਚਲੀਏ ਤੋ ਹੁਣ ਨਾ ਕੀ ਅੰਤ ਕਰੇ ਚਿਤ ਚੇਤ ਸਕੇ ਨਹੀਂ ਬਾਵਰਿਆ ਹਰ ਵਿਸਰਤ ਤੇਰੇ ਗੁਣ ਗਲਿਆ ਰਖਾਓ ਜਾਲੀ ਰਹਿਣ ਜਾਲ ਦਿਨ ਕੂਆ ਜੇਤੀ ਘੜੀ ਫਾਕੀ ਤੇਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਚਨ ਪਿਆਰਿਓ ਹਜ਼ੂਰ ਕਹਿੰਦੇ ਨੇ ਦੇਖੋ ਇਹ ਜਿਹੜਾ ਜੀਵਨ ਏ ਨਾ ਇਹਦੇ ਚ ਅਸੀਂ ਜਿਹੋ ਜਿਹਾ ਕਰਮ ਕਰਾਂਗੇ ਉਹ ਲਿਖੇ ਜਾ ਰਹੇ ਨੇ। ਜੇ ਤਾਂ ਰੱਬ ਨੂੰ ਭੁੱਲ ਕੇ ਅਸੀਂ ਜ਼ਿੰਦਗੀ ਬਤੀਤ ਕਰਾਂਗੇ ਮਾੜੇ ਕਰਮ ਲਗਾਤਾਰ ਲਿਖੇ ਜਾ ਰਹੇ ਨੇ। ਸਾਡੀ ਦਿਨ ਤੇ ਰਾਤ ਉਹ ਕਹਿੰਦੇ ਅਸੀਂ ਰਸ ਰਸ ਚੋਗ ਚੁਗੇ ਨੇ ਤੇ ਪਾਸੇ ਛੋਟ ਸਮੂੜੇ ਕਮਨ ਗਣੀ। ਇਸ ਬਚਨ ਨੂੰ ਥੋੜਾ ਸਮਝਣਾ ਅਸੀਂ ਜਿੰਨੇ ਵੀ ਕੰਮ ਕਰਦੇ ਆ ਸਮਝਦੇ ਤੇ ਇਹ ਵਾ ਪੈਸੀ ਜੀ ਆਪਣੇ ਲਈ ਕੀਤਾ ਬੱਚਿਆਂ ਲਈ ਕੀਤਾ ਆਪਣੇ ਮਾਪਿਆਂ ਲਈ ਕੀਤਾ ਹੋਰ ਇਹ ਨਾ ਕੰਮ ਕਰੀਏ। ਸਾਹਿਬ ਕਹਿੰਦੇ ਤੁਹਾਨੂੰ ਕੌਣ ਰੋਕਦਾ ਏ ਇਹ ਜਿੰਮੇਵਾਰੀ ਰੱਬ ਨੇ ਤੁਹਾਡੀ ਲਾਈ ਏ ਇਹ ਸਾਰੀਆਂ ਬਾਣੀਆਂ ਨੇ ਪਰ ਯਾਦ ਰੱਖਣਾ ਜੇ ਰੱਬ ਨੂੰ ਭੁੱਲ ਕੇ ਇਹ ਕਰੋਗੇ ਇਹ ਤੁਸੀਂ ਆਪਣੇ ਪਰਿਵਾਰ ਲਈ ਭਲਾ ਨਹੀਂ ਜੇ ਕਰ ਰਹੇ ਇਹ ਤਾਂ ਉਹਨਾਂ ਲਈ ਇਹੋ ਜਿਹਾ ਜਾਲਾ ਬੁਣ ਰਹੇ ਹੋ ਆਪ ਵੀ ਫਸ ਜਾਓਗੇ ਤੇ ਪਰਿਵਾਰ ਵੀ ਫਸ ਜਾਏਗਾ। 84 ਦੇ ਗੇਟ ਚ ਫਸਾਂਗੇ ਛੁੱਟਣ ਦਾ ਕੋਈ ਤਰੀਕਾ ਨਹੀਂ। ਗਰੀਬ ਨਵਾਜ ਪਿਤਾ ਜੀ ਇਥੋਂ ਤੱਕ ਕਹਿੰਦੇ ਨੇ ਕਹਿੰਦੇ ਜੇ ਇਹ ਸਾਰਾ ਕੁਝ ਖੋ ਗਿਆ ਹਰ ਘੜੀ ਅਸੀਂ ਰੱਬ ਤੋਂ ਦੂਰ ਰਹਿ ਕੇ ਬਤੀਤ ਕਰ ਲਏ। ਆਮ ਤੌਰ ਤੇ ਹੀ ਹੈ ਨਾ ਵੀ ਜੇ ਬੰਦਾ ਪਾਪ ਨਹੀਂ ਕਰਦਾ ਤੇ ਉਹਨੂੰ ਧਰਮ ਦੀ ਲੋੜ ਨਹੀਂ ਤੇ ਲੋਕਾਂ ਨੇ ਨਾ ਨਿੱਕੇ ਨਿੱਕੇ ਡਾਇਲੋਗ ਵੀ ਬਣਾ ਕੇ ਦੁਕਾਨਦਾਰਾਂ ਨੇ ਜਾਂ ਗੁਰੂ ਕੇ ਪਿਆਰਿਓ ਲੋਕਾਂ ਨੇ ਕੰਮਾਂ ਤੇ ਲਾਏ ਹੋਏ ਨੇ। ਤਮ ਹੀ ਪਰਮਾਤਮਾ ਹੈ ਜੇ ਤਮ ਹੀ ਪਰਮਾਤਮਾ ਹੀ ਤੇ ਰਾਤ ਨੂੰ ਖੋਕਿਆਂ ਨਾਲ ਕਿਉਂ ਰਾਤ ਨਿਕਲਦੀ ਹੈ ਦਿਨੇ ਦੁੱਖ ਸੁਣਾਉਂਦੇ ਆ ਕਿਉਂ ਗੁਰੂ ਕੇ ਪਿਆਰਿਓ ਬਤੀਤ ਹੁੰਦਾ ਏ ਜਿੱਥੇ ਪਰਮਾਤਮਾ ਹੈ ਉੱਥੇ ਤੇ ਕੇਵਲ ਸੁੱਖ ਤੇ ਸ਼ਾਂਤੀ ਚਾਹੀਦੀ। ਬੰਦਾ ਭੱਜਦਾ ਏ ਪਰਮੇਸ਼ਰ ਜੀ ਦੀ ਬੰਦਗੀ ਕਰਨ ਤੋਂ ਐਹੋ ਜੇ ਕੋਈ ਨਾ ਕੋਈ ਬਣਾ ਕਹਿੰਦਾ ਅਸੂਲ ਆਪੇ ਫਿਰ ਦੁਖੀ ਹੁੰਦਾ ਏ। ਸਾਹਿਬ ਕਹਿੰਦੇ ਨੇ ਭੀ ਬੰਦਾ ਇੰਨੇ ਪਾਪ ਕਰ ਚੁੱਕਾ ਹੋਵੇ ਭੁੱਲੜ ਪਾਣੇ ਅਣਜਾਣ ਪੁਣੇ ਦੇ ਅੰਦਰ ਭੀ ਇਹਦਾ ਮਨ ਜਿਹੜਾ ਨਾ ਮਨੂਰ ਵਰਗਾ ਜਿਵੇਂ ਲੋਹਾ ਸੜ ਸੜ ਕੇ ਹੋ ਜਾਂਦਾ ਉਸ ਤਰ੍ਹਾਂ ਦਾ ਹੋ ਜਾਵੇ ਜਿਹਦਾ ਇਲਾਜ ਕੋਈ ਨਹੀਂ। ਪਰ ਕਹਿੰਦੇ ਕਿ ਯਾਦ ਰੱਖਣਾ, ਜੇਕਰ ਉਹਨੂੰ ਵੀ ਪਾਰਸ ਮਿਲੇ ਸੜੇ ਪੁੱਜੇ ਮਨੂਰ ਦਾ, ਲੋਹੇ ਦਾ ਗੁਰੂ ਕੇ ਪਿਆਰੇ ਸੋਨਾ ਬਣ ਜਾਂਦਾ ਜੇ, ਜਿੰਨੇ ਮਰਜ਼ੀ ਅਸੀਂ ਪਾਪ ਤੇ ਗੁਨਾਹ ਕੀਤੇ ਕੌਣ। ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੇ ਪੂਰੇ ਗੁਰੂ ਦੇ ਚਰਨੀ ਆ ਕੇ ਲੱਗੋਗੇ, ਉਹ ਇਕਦਮ ਪਾਪਾਂ ਨੂੰ ਬਖਸ਼ ਕੇ ਉੱਚਾ ਸੁੱਚਾ ਸੋਨੇ ਵਰਗਾ ਜੀਵਨ ਬਖਸ਼ੇਗਾ। ਸਾਹਿਬਾਂ ਦੇ ਬਚਨ ਨੇ, ਗੁਰੂ ਸਾਹਿਬ ਜੀ ਦੀ ਬਾਣੀ ਨੇ। ਹਜ਼ੂਰ ਕਹਿੰਦੇ ਪਿਆ ਮਨੂਰ ਇਹਨਾਂ ਪਾਪ ਕਰ ਕਰ ਕੇ ਸੜ ਚੁੱਕਾ ਹੈ, ਕੰਚਨ ਫਿਰ ਖੋਏ, ਸੋਨੇ ਵਰਗਾ ਉੱਚਾ ਸੁੱਚਾ ਜੀਵਨ ਹੋ ਸਕਦਾ ਜੇ ਗੁਰ ਮਿਲੇ ਤਨੇਰਾ, ਜੇ ਤਿਨਾਂ ਨੂੰ ਪੂਰਾ ਗੁਰੂ ਮਿਲ ਜਾਵੇ, ਅਧੂਰਾ ਨਾ ਮਿਲੇ। ਸਾਨੂੰ ਤੇ ਮਿਲੇ ਨਾ ਪੂਰਾ ਗੁਰੂ ਮਿਲਿਆ, ਅਸੀਂ ਵਿਛੜ ਵਿਛੜ ਕੇ ਪਰਾਂ ਭਜਦੇ ਹਾਂ, ਜਮਾਨ ਇਹਨੂੰ ਗੁਰੂ ਨਹੀਂ ਮਿਲਿਆ। ਸਾਨੂੰ ਗੁਰੂ ਮਿਲਿਆ ਤੇ ਆਪ ਅਸੀਂ ਵਿਛੜਨ ਦਾ ਚਾਹ ਜਾ ਰੱਖਦੇ ਹਾਂ, ਸ਼ਾਇਦ ਉਹ ਦੁਨੀਆ ਬੜੀ ਸੁਖੀ ਹੋਏਗੀ, ਉਹਨਾਂ ਨਾਲ ਮਿਲ ਕੇ ਤੁਰਦੇ ਹਾਂ। ਸਾਹਿਬ ਕਹਿੰਦੇ ਨੇ ਗੁਰੂ ਕੀ ਕਰਦਾ ਏ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸਤਸ ਦੇ ਆ। ਪੂਰਾ ਸਤਿਗੁਰੂ ਨੇ ਨਾਮ ਦਿੰਦਾ ਜਦੋਂ ਅੰਮ੍ਰਿਤ ਛਕੀਦਾ, ਕਹਿੰਦੇ ਉਹਦੇ ਨਾਲ ਇਸ ਦੇਹੀ ਦੇ ਤਮਾਮ ਔਗਣ ਤੇ ਕੀਤੇ ਹੋਏ ਪਾਪ ਸਾੜਨੇ ਸ਼ੁਰੂ ਕਰ ਦਿੰਦਾ ਏ। ਪਰ ਜੇ ਬੰਦਾ ਉਹ ਸ਼ਬਦ ਤੇ ਨਾਮ ਲਵੇ ਹੀ ਨਾ ਤੇ ਪਿਆਰਿਓ, ਫਿਰ ਤਾਂ ਕਿਸਮਤ ਨੀ ਨਾ ਬਦਲਣੀ। ਸਾਹਿਬ ਕਹਿੰਦੇ ਸੀ ਇਸ ਢੰਗ ਨਾਲ ਬਦਲਦੇ ਸਿੱਧਾ ਦੱਸੀ ਵੀ ਜਾਂਦੇ ਨੇ, ਛਿਪਾਉਂਦੇ ਨਹੀਂ। ਪਿਆਰਿਓ, ਇਹੋ ਜਿਹਾ ਜਖਾਨ ਵਿੱਚ ਕੋਈ ਹੋਰ ਜਗ੍ਹਾ ਹੈ ਇਹਦੇ ਮੁਕਾਬਲੇ ਜਿੱਥੇ ਆਪਾਂ ਕਿਸਮਤ ਨੂੰ ਬਦਲ ਸਕੀਏ? ਨਹੀਂ, ਅਸੀਂ ਤੇ ਸਗੋਂ ਸੁਣ ਸੁਣ ਕੇ ਪੱਕੀ ਕਰ ਲਈਏ ਵੀ ਜਿਵੇਂ ਦੀ ਵੀ ਹੈ ਉਵੇਂ ਗੁਜ਼ਾਰੋ। ਸਾਹਿਬ ਕਹਿੰਦੇ ਜੇ ਬੰਦਾ ਬਣ ਕੇ ਸੁਖੀ ਨਹੀਂ ਤੇ ਹੋਰ ਪਸ਼ੂ ਬਣ ਕੇ ਸੁਖੀ ਹੋਏਗਾ? ਜੇ ਬੰਦੇ ਦੀ ਜੂਨ ਵਿਚ ਇਹਨੇ ਸੁੱਖ ਨਾ ਲਿਆ ਤੇ ਕੋਈ ਦਰਖਤ ਬਣ ਕੇ ਇਹਨੇ ਸੁਖੀ ਕੌਣ ਆਖੇ? ਨਹੀਂ, ਇਹ ਪੂਰਾ ਸਤਿਗੁਰੂ ਜੀ ਦਾਤਾਂ ਦੇਂਦਾ। ਬੀਬੀ ਅਮਰੋ ਦੀ ਜ਼ੁਬਾਨ ਤੋਂ ਸ਼ਬਦ ਸੁਣਿਆ, ਗੁਰੂ ਅਮਰਦਾਸ ਸਾਹਿਬ ਜੀ ਸੁਣਦੇ ਨੇ, ਅੰਦਰ ਵੈਰਾਗ ਦੀਆਂ ਕਾਂਗਾ ਸਨ, ਸ਼ਬਦ ਬੰਦ ਹੋਇਆ। ਕੁਝ ਸਮਾਂ ਉਸੇ ਵੈਰਾਗ ਵਿਚ ਰਹੇ, ਲੱਗੇ ਵੀ ਆਪ ਪਰਮਾਤਮਾ ਬੋਲ ਰਿਹਾ ਏ, ਗੁਰੂ ਬੋਲ ਰਿਹਾ ਏ। ਤੇ ਜਦੋਂ ਦਰਵਾਜ਼ਾ ਖੋਲ ਕੇ ਪੁੱਛਿਆ ਇਹ ਕਿਧਰੋਂ ਆਵਾਜ਼ ਆ ਰਹੀ ਸੀ, ਬੰਦ ਹੋ ਗਈ ਏ, ਇਹ ਰੱਬ ਦੀ ਆਵਾਜ਼ ਕਿੱਥੋਂ ਆ ਰਹੀ ਸੀ? ਇਹਨੇ ਸੀ ਪਤਾ ਆਪਣੇ ਪਰਿਵਾਰ ਚੋਂ। ਜਦੋਂ ਉਧਰ, ਕਿਉਂਕਿ ਸਾਰੇ ਪਰਿਵਾਰ ਦਾ ਧਿਆਨ ਪਹਿਲਾਂ ਹੀ ਖਿੱਚਿਆ ਹੋਇਆ ਸੀ ਕੁਝ ਪੁੱਛਣ, ਇਹਨੇ ਹੀ ਕਿਹਾ ਆਵਾਜ਼ ਕਿੱਥੋਂ ਆਈ? ਬਸ ਇਹਨੇ ਹੀ ਸ਼ਬਦ ਕਹਿਣ ਨਾਲ ਕਹਿੰਦੇ ਜੀ ਬੀਬੀ ਅਮਰੋ, ਆਖਿਆ ਬੱਚੀਏ ਧੀਏ ਮੈਨੂੰ ਕੋਈ ਹੋਰ ਬਚਨ ਸੁਣਾ। ਉਹਨੇ ਹੋਰ ਸੁਣਾਈ, ਠੰਡ ਪੈ ਗਈ, ਜੀ ਕਰੇ ਉਹਦੇ ਚਰਨਾਂ ਚ ਸਿਰ ਰੱਖੇ, ਪਰ ਦੁਨੀਆਂ ਦੇ ਮੁਤਾਬਕ ਉਹ ਨੂੰਹ ਦੀ ਜਗ੍ਹਾ ਤੇ ਵੇ, ਪਰ ਉਹਨਾਂ ਤੋਂ ਰਿਹਾ ਨਹੀਂ ਗਿਆ, ਸਿਰ ਝੁਕ ਗਿਆ। ਇਹ ਤਾਂ ਦੁਨਿਆਵੀ ਰਿਸ਼ਤੇ ਨੇ ਨਾ ਬਾਹਰੋਂ ਗੁਰੂ ਕੇ ਪਿਆਰਿਓ, ਪਰ ਰੱਬ ਦੇ ਘਰ ਅੰਦਰ ਰਿਸ਼ਤੇ ਹੋਰ ਤਰ੍ਹਾਂ ਗਿਣੇ ਜਾਂਦੇ ਨੇ। ਭਾਈ ਜੈਤਾ ਜੀ ਦੀ ਉਮਰ ਗੁਰੂ ਕੇ ਪਿਆਰਿਓ 40 ਸਾਲ, ਕਲਗੀਆਂ ਵਾਲਕੇ ਦੀ 9 ਤੇ 10ਵਾਂ ਚੜਿਆ। ਉਹ ਕਹਿੰਦੇ ਨੇ ਰੰਗਰੇਟਾ ਗੁਰੂ ਕਾ ਬੇਟਾ, ਬਾਪ ਦੀ ਉਮਰ ਦੁਨਿਆਵੀ 9 ਸਾਲ ਤੇ ਪੁੱਤਰ ਦੀ 40, ਇਹ ਆਤਮਕ ਰਿਸ਼ਤੇ ਨੇ। ਮੇਰੇ ਕਹਿਣ ਤੋਂ ਮੁਰਾਦ, ਜਦੋਂ ਨਾ ਬੀਬੀ ਅਮਰੋ ਜੀ ਨੇ ਵੇਖਿਆ ਉਹਦੇ ਵੀ ਨੇਤਰ ਬੰਦ ਨੇ, ਉਧਰੋਂ ਸਾਹਿਬ ਚੁੱਕੇ ਨੇ ਤੇ ਪੁੱਛਿਆ ਬੱਚੀਏ ਇਹ ਬਾਣੀ ਕਿਹਦੀ ਕਹਿ? ਜੀ ਧੰਨ ਗੁਰੂ ਨਾਨਕ ਨਿਰੰਕਾਰ ਦੀ। ਉਹ ਕਿੱਥੇ ਵੱਸਦੇ ਨੇ ਜੀ? ਉਹ ਚੋਲਾ ਬਦਲ ਚੁੱਕੇ ਨੇ, ਇਕ ਹੋਰ 60 ਵਜੀ ਫਿਰ ਨੀ ਸਿਰ ਚੁੱਕਣ ਜੋਗੇ ਰਹਿ। ਕਹਿੰਦੇ ਖੱਦ ਹੋ ਗਏ, ਪਹਿਲਾਂ ਲੱਭਾ ਨਹੀਂ, ਜੇ ਉਹਦੇ ਬਚਨ ਲੱਭੇ ਤੇ ਆਪ ਚੋਲਾ ਬਦਲ ਕੇ ਚਲੇ ਗਏ ਨੀ, ਚੰਗਾ ਫਿਰ ਜੇ ਤੁਸੀਂ ਨਹੀਂ ਤੇ ਇਹ ਬਾਬਾ ਅਮਰਦਾਸ ਵੀ ਧਰਤੀ ਤੇ ਨੀ ਰਹਿ ਤਾਂ। ਉਹਦੇ ਤੋਂ ਬਗੈਰ ਕਾਦੀ ਜ਼ਿੰਦਗੀ? ਗੁਰੂ ਤੋਂ ਬਗੈਰ ਬਸ ਉਸੇ ਹੀ ਗੁਰੂ ਪਿਆਰ ਦੀ ਬੇਹੋਸ਼ੀ ਅੰਦਰ, ਵਿਛੋੜੇ ਦੀਆਂ ਦਰਦਾਂ ਸਹੀਆਂ ਨੀ ਗਈਆਂ, ਪੈ ਗਏ ਨੇ। ਬਸ ਬੀਬੀ ਅਮਰੋ ਜਾਣਦੀ ਸੀ ਐਸੋ ਜੇ ਹਾਲਾਤ ਵਿਚ ਇਹਨਾਂ ਪ੍ਰੇਮੀਆਂ ਦਾ ਕੀ ਇਲਾਜ ਹੁੰਦਾ ਹੈ। ਪੇਕੇ ਕਰ ਵੇਖ ਆਈਏ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਇਹ ਕਿਹੜੇ ਕਿਹੜੇ ਇਹਨਾਂ ਨੂੰ ਤੀਰ ਵੱਜਦੇ, ਇਹਨਾਂ ਨੂੰ ਕਿਹੜੀ ਦਵਾਈ ਕੰਮ ਕਰਦੀ ਏ। ਦਵਾਈ ਸਾਨੂੰ ਨਾ ਸਾਹਿਬ ਭਗਤ ਕਬੀਰ ਸਾਹਿਬ ਜੀ ਬਾਣੀ ਚ ਦੱਸਦੇ ਨੇ, ਕਹਿੰਦੇ ਜਿਨ੍ਹਾਂ ਨੂੰ ਐਹੋ ਜਿਹਾ ਬਿਰਖੋਂ ਦਾ ਡੰਗ ਵੱਜ ਜਾਏ ਨਾ, ਜਿਨ੍ਹਾਂ ਨੂੰ ਬਿਰਖੋਂ ਦੇ ਇਹ ਡੰਗ ਵੱਜ ਜਾਣ, ਸਭ ਉਹਨਾਂ ਨੂੰ ਡੰਗ ਜਾਵੇ ਪਿਆਰਿਓ, ਉਹਨਾਂ ਦਾ ਕਹਿੰਦੇ ਦੁਨੀਆਂ ਵਿਚ ਇਲਾਜ ਕੋਈ ਨਹੀਂ। ਸੱਪ ਡੰਗੇ ਤਾਂ ਇਲਾਜ ਹੈ, ਜਿਨ੍ਹਾਂ ਨੂੰ ਉਹਦੇ ਮਿਲਣ ਦੀ ਦਰਦ ਪੈਦਾ ਹੋ ਗਈ ਤੜਪ, ਪਿਆਰਿਓ ਉਹਦਾ ਇਲਾਜ ਕੋਈ ਨਹੀਂ, ਇੱਕੋ ਇਲਾਜ ਉਹਦਾ ਮਿਲਾਪ। ਕਬੀਰ ਬਿਰਖੋਂ ਭਯੰਗਮ ਮਨ ਵਸੈ ਮੰਤ ਨ ਮੰਨੈ ਕੋਇ, ਪਿਆਰਿਓ ਉਹ ਕੋਈ ਮੰਤਰ ਚੱਲਦਾ ਹੀ ਨਹੀਂ। ਖੈਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਦੇ ਜਦੋਂ ਵੇਖਿਆ ਇਸ ਤਰ੍ਹਾਂ ਪਏ ਨੇ, ਬੀਬੀ ਅਮਰੋ ਨੇ ਜਾਣ ਲਿਆ, ਉਹਨੇ ਤਿੰਨ ਵਾਰੀ ਕਿਹਾ ਪਿਤਾ ਜੀ ਗੁਰੂ ਨਾਨਕ ਸਾਹਿਬ ਚੋਲਾ ਬਦਲ ਕੇ ਗਏ ਨੇ ਪਰ ਆਪ ਇੱਥੇ ਰਹਿ ਗਏ ਨੇ। ਚੋਲਾ ਬਦਲਿਆ ਕੱਪੜੇ ਬਦਲਿਆ ਤੇ ਬੰਦਾ ਨੀ ਨਾ ਚਲੇ ਜਾਂਦਾ, ਕਹਿੰਦੇ ਸ਼ਰੀਰ ਰੋਜ਼ ਬਸਤਰ ਬਦਲਦਾ, ਮੇਰੇ ਸਾਹਿਬ ਨੇ ਚੋਲਾ ਬਦਲਿਆ ਉਹ ਨਹੀਂ ਗਏ, ਉਹ ਕਹਿਣ ਉਹ ਕਹਿਣ ਉਹ ਕਹਿਣ ਨਾ ਬਦਲਿਆ ਨੇ ਤੇ ਰੱਖ ਲਿਆ ਨੇ ਧੰਨ ਗੁਰੂ ਅੰਗਦ ਸਾਹਿਬ। ਉਹਦੇ ਨੇਤਰ ਖੁੱਲ ਗਏ, ਚੱਲ ਬੱਚੀਏ ਲੈ ਚੱਲ ਉੱਥੇ, ਤੇ ਜਦੋਂ ਬੀਬੀ ਅਮਰੋ ਲੈ ਕੇ ਗਈ ਹੈ, ਜਾਂਦਿਆਂ ਸਾਰ ਗੁਰੂ ਅੰਗਦ ਸਾਹਿਬ ਜੀ ਨੇ ਦਰਸ਼ਨ ਕੀਤੇ, ਉਹ ਉੱਠ ਖਲੋਤੇ ਤਖਤ ਤੇ ਗੁਰੂ ਅਮਰਦਾਸ ਪਿਤਾ ਜੀ ਦੌੜ ਕੇ ਚਰਨਾਂ ਤੇ ਡਿੱਗ ਪਏ, ਮੈਨੂੰ ਕੁੜਮ ਸਮਝ ਕੇ ਇਸ ਦਰ ਤੋਂ ਖਾਲੀ ਨਾ ਮੋੜਿਓ, ਮੈਂ ਕੁੜਮ ਬਣ ਕੇ ਨਹੀਂ, ਮੈਂ ਇਸ ਦਰ ਦਾ ਸੇਵਾਦਾਰ ਬਣ ਕੇ ਆਇਆ ਹਾਂ, ਖਾਲੀ ਨਾ ਮੋੜਿਓ। ਗੁਰੂ ਕੇ ਪਿਆਰਿਓ ਇੱਥੇ ਰਿਸ਼ਤੇ ਦੁਨਿਆ ਇਨੀ ਰੱਖੇ ਜਾਂਦੇ, ਜਿਹਨੇ ਰੱਖਿਆ ਉਹ ਖਾਲੀ ਰਹਿ ਗਿਆ, ਜਿਹਨੇ ਆਤਮਕ ਰੱਖਿਆ ਉਹ ਭਰ ਗਿਆ। ਕਹਿਣ ਲੱਗੇ ਅੱਛਾ ਫਿਰ ਕੀ ਲੈਣ ਆਏ ਹੋ, ਤੇ ਬਸ ਦਾਤ ਇੱਕੋ ਹੀ ਮੰਗਣੀ ਸੀ। ਕਹਿਣ ਲੱਗੇ ਜੇ ਉਹਨੂੰ ਮਿਲਣਾ ਮੰਗਦੇ ਹੋ ਨਾ, ਬਸ ਫਿਰ ਗਾਗਰ ਚੁੱਕੋ ਤੇ ਸੇਵਾ ਪ੍ਰਾਰੰਭ ਕਰਦੇ ਹੋ। ਪਿਆਰੇ ਪਾਣੀ ਤੇ ਖਡੂਰ ਸਾਹਿਬ ਵਿਚ ਸਾਰੀ ਸੰਗਤ ਵਰਤਦੀ ਏ, ਪਰ ਗੁਰੂ ਅਮਰਦਾਸ ਪਿਤਾ ਜੀ ਨੂੰ ਕਹਿੰਦੇ ਤੁਸਾਂ ਨੇ ਬਿਆਸ ਦਰਿਆ ਤੋਂ ਪਾਣੀ ਭਰ ਕੇ ਲਿਆਉਣਾ ਏ। ਪਿਆਰਿਓ ਇਹ ਤਾਂ ਸਾਹਿਬ ਜਾਣਨ ਇਸ ਤਰ੍ਹਾਂ ਕਿਉਂ ਕਰਦੇ ਨੇ, ਸਾਰਿਆਂ ਨੂੰ ਤੇ ਕਹਿੰਦੇ ਸਨ ਧੰਨ ਗੁਰੂ ਨਾਨਕ ਸਾਹਿਬ ਰਸਤਾ ਲਿਆਓ ਤੇ ਲੰਗਰ ਚਲਾਓ, ਪਰ ਭਾਈ ਲੈਣੇ ਨੂੰ ਕਹਿੰਦੇ ਨੇ ਜੰਡ ਦੇ ਰੁੱਖ ਤੋਂ ਮਠਿਆਈਆਂ ਕਰਨਗੇ ਤੇ ਸੰਗਤ ਨੂੰ ਛਕਾਓ। ਸਾਹਿਬ ਉਹਨਾਂ ਦਾ ਕੋਈ ਅੰਤ ਪਾ ਸਕਦਾ ਏ, ਉਹਨਾਂ ਨੂੰ ਜਲ ਲਿਆਉਣ ਦੀ ਸੇਵਾ ਦਰਿਆ ਤੋਂ ਤੇ ਬਾਕੀ ਗੁਰੂ ਕੇ ਪਿਆਰਿਓ ਉਥੋਂ ਵਰਤਣ, ਨਹੀਂ ਹੁਕਮ ਮੰਨਣਾ ਹੈ ਤੇ ਉਹਨਾਂ ਨੇ ਅੰਦਰ ਦਾ ਹੁਕਮ ਮੰਨਣਾ ਹੁੰਦਾ ਏ। ਹਰ ਕਿਸੇ ਦੀ ਵੱਖਰੀ ਭਾਵਨਾ ਜਿਹੋ ਜਿਹੀ ਹੋਏਗੀ ਨਾ, ਸਤਿਗੁਰੂ ਉਦਾਂ ਦੇ ਉਹਦੇ ਲਈ ਤਾਰਨ ਲਈ ਹਾਲਾਤ ਬਣਾਉਂਦੇ ਨੇ। ਇਹ ਨਹੀਂ ਭਾਈ ਸਤਿਗੁਰੂ ਜੀ ਇੱਕੋ ਤਰੀਕੇ ਨਾਲ ਹੀ ਉਹ ਦਾਤਾਂ ਵਰਤਾਣਗੇ। ਤੁਸੀਂ ਵੇਖੋਗੇ ਨਾ ਵੀ ਇੱਕ ਪਰਿਵਾਰ ਦੀ ਵੀ ਗੱਲ ਨਹੀਂ ਜੇ ਹੁੰਦੀ, ਇੱਕੋ ਜੇ ਸਮਾਂ ਹੋਵੇ ਜਾਂਦਿਆਂ ਗੁਰੂ ਸਾਹਿਬ ਕੋਲ, ਜਰੂਰੀ ਨੀ ਇੱਕੋ ਜੀ ਕਿਰਪਾ ਹੋਏਗੀ। ਤੁਹਾਨੂੰ ਪਤਾ ਏ 12 ਸਾਲ ਲਗਾਤਾਰ ਸੇਵਾ ਕਰਨ ਤੋਂ ਬਾਅਦ ਜਦੋਂ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਤਖਤ ਤੇ ਬੈਠੇ ਸਨ ਤੇ ਉਦੋਂ ਬਾਅਦ ਉਸੇ ਬੀਬੀ ਅਮਰੋ ਦਾ ਵੀਰ, ਉਸੇ ਗੁਰੂ ਅੰਗਦ ਸਾਹਿਬ ਤੇ ਮਾਤਾ ਕੀਰਤੀ ਦਾ ਜਾਣਾ ਪੁੱਤਰ ਗੁਰੂ ਕੇ ਪਿਆਰ ਤੋਂ ਬਾਬਾ ਦਾਤੂ ਜੀ, ਭੈਣ ਤਾਂ ਉਹਨਾਂ ਨੂੰ ਦੁਨੀਆ ਚੋਂ ਕੱਢ ਕੇ ਗੁਰੂ ਨਾਨਕ ਸਾਹਿਬ ਦੇ ਤਖਤ ਤੱਕ ਲੈ ਗਏ ਤੇ ਵੀਰ ਨੇ ਤਖਤ ਤੇ ਬੈਠਿਆਂ ਨੂੰ ਈਰਖਾ ਵਸ ਹੋ ਕੇ ਪੈਰ ਦਾ ਠੁੱਡਾ ਮਾਰ ਕੇ ਨਿਰਾਦਰ ਕੀਤਾ। ਭੈਣ ਸਤਸੰਗੀ ਜਨੋ ਇਹ ਕਿਵੇਂ ਕਹਾਂਗੇ ਵੀ ਇੱਕ ਪਰਿਵਾਰ ਜੇ ਇੱਕ ਜੀ ਤੁਰਿਆ ਤੇ ਸਾਰਿਆਂ ਦਾ ਬੇੜਾ ਪਾਰ ਹੋ ਜਾਏਗਾ। ਇਹ ਗੱਲਾਂ ਤੇ ਹੱਸਣ ਖੇਡਣ ਲਈ ਠੀਕ ਨੇ, ਇੱਕ ਨਾਮ ਜਪੇ ਦੂਸਰਾ ਪੂਸ਼ਲ ਪੜ ਕੇ ਤਰ ਜਾਏਗਾ, ਉਹ ਕਹਿੰਦੇ ਹੋ ਕਿ ਦੂਰ ਦੀਆਂ ਗੱਲਾਂ। ਇੱਕ ਪਰਿਵਾਰ ਵਿਚ ਵੀ ਭਾਵੇਂ ਰਹਿੰਦੇ ਹਾਂ, ਜੇਕਰ ਅਸੀਂ ਉਹਦਾ ਬਚਨ ਨੀ ਕਮਾਇਆ, ਜੇ ਉਹਦੇ ਰਾਹ ਤੇ ਨੀ ਤੁਰੇ ਤੇ ਜਰੂਰ ਨੀ ਕਰਨਾ, ਕਰਨਗੇ ਜਿਹੜੇ ਉਹਨਾਂ ਬਚਨਾਂ ਨੂੰ ਕਬੂਲ ਕਰਨਗੇ। ਸਤਸੰਗੀ ਜਨੋ ਦੂਜੀ ਗੱਲ ਮੈਂ ਬੇਨਤੀ ਕਰਾਂ, ਬਹੁਤ ਕੁਝ ਸਤਿਗੁਰੂ ਜੀ ਦਾ ਪ੍ਰਕਾਸ਼ ਦਿਖਾੜਾ ਹੈ ਤਾਂ ਉਹਨਾਂ ਦੇ ਥੋੜੇ ਜੇ ਇਤਦਾਦ ਕਰਦੇ ਆ, ਕਿਉਂਕਿ ਭੱਟਾ ਨੇ ਗੱਲ ਮੁਕਾ ਦਿੱਤੀ। ਕਹਿੰਦੇ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਤੁਹਾਡੀ ਉਪਮਾ ਤੁਹਾਡੇ ਨੂੰ ਬਣ ਆਉਂਦੀ ਏ, ਤੁਲਨਾ ਕਰਨ ਲਈ ਸਾਡੇ ਕੋਲ ਕੋਈ ਰਾਜਾ ਨਹੀਂ, ਕੋਈ ਫਕੀਰ ਨਹੀਂ ਕਹੀਏ ਵੀ ਮੇਰੇ ਸਾਹਿਬ ਇਹਦੇ ਵਰਗੇ ਨੇ, ਕਹਿੰਦੇ ਤੁਹਾਡੇ ਵਰਗੇ ਤੁਸੀਂ ਹੋ ਤੇ ਭੱਟਾ ਨੇ ਹੋਰ ਬਚਨ ਕਿਹਾ ਜੇ ਦੇਖੋ 22 ਵਾਰ ਹੀ ਉਹ ਗੰਗਾ ਦੀ ਯਾਤਰਾ ਤੇ ਗਏ ਸਨ ਤੇ ਜਦੋਂ ਨਾ ਇਸ ਸੇਵਾ ਮਿਲੀ ਤੇ ਉਹ ਵੀ 22 ਸਾਲ ਤੇ ਜੇ ਭੱਟਾ ਨੇ ਉਹਨਾਂ ਦੀ ਉਸਤਤ ਸਵਈਏ ਲਿਖੇ ਤੇ ਤਾਂ ਵੀ 22 ਲਿਖੇ। ਸਤਸੰਗੀ ਜਨੋ ਉਹ ਭੱਟ ਕਹਿੰਦੇ ਨੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਆਪ ਰੱਬ ਆਇਆ ਜਗਤ ਚ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਰੱਬ ਨੇ ਆਕਾਰ ਬਣਾਇਆ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦਾ, ਉਹੀ ਅੱਗੇ ਆਕਾਰ ਬਣਾਇਆ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਪਿਤਾ ਜੀ ਦਾ। ਜੈ ਕਹਿਤਾ ਭਰਪੂਰ ਸ਼ਬਦ ਦੀਪਕ ਦੀਪਾਇਓ, ਜੇ ਸਿੱਖੈ ਸੰਗ੍ਰਹਿ ਤਤ ਕਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲੈਣ ਸੰਗ ਕੋ ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ। ਕਹਿੰਦੇ ਉਹ ਆਪ ਆਇਆ, ਉਹਨਾਂ ਦੀ ਉਪਮਾ ਅਸੀਂ ਕਿਵੇਂ ਕਰਾਂਗੇ, ਇਹ ਤਾਂ ਆਪਣੇ ਕੇਵਲ ਉਹਨਾਂ ਦੇ ਪਿਆਰ ਵਿੱਚ ਥੋੜੇ ਜੇ ਸ਼ਬਦ ਸਾਂਝੇ ਕੀਤੇ ਜਾ ਰਹੇ ਨੇ। ਮੈਂ ਬੇਨਤੀ ਕਰ ਰਿਹਾ ਸਾਂ ਵੀ ਜਦੋਂ ਸੇਵਾ ਵਿੱਚ ਆ ਗਏ ਨੇ, ਗਾਗਰ ਦੀ ਸੇਵਾ ਮਿਲ ਗਈ ਏ, ਲਗਾਤਾਰ ਇਹ ਸੇਵਾ ਚੱਲਦੀ ਹੈ, ਪਾਣੀ ਆਉਂਦਾ ਏ, ਕੇਵਲ ਜਲ ਨਹੀਂ ਸਾਰਾ ਦਿਨ ਵੀ ਸੇਵਾ ਚ, ਫਿਰ ਰਾਤ ਨੂੰ ਤੁਰਨਾ, ਆਪ ਇਸ਼ਨਾਨ ਕਰਨਾ, ਸਾਹਿਬਾਂ ਦਾ ਤਰਵਾਣਾ, ਫਿਰ ਸੇਵਾ ਵਿੱਚ ਲੱਗ ਜਾਣਾ ਤੇ ਇੱਕ ਦਿਨ ਠੁੱਡਾ ਵੱਜਦਾ ਏ, ਜੁਲਾਈ ਤੇ ਜੁਲਾਕਾ ਪਏ ਨੇ, ਜੁਲਾਕ ਕਹਿਣ ਲੱਗਾ ਕੌਣ ਏ, ਕਰੋ ਬੀਬੀ ਜੁਲਾਈ ਕਹਿੰਦੀ ਏ ਮੇਰੇ ਸਤਿਗੁਰਾਂ ਦਾ ਪੁੱਠਾ ਨਾਂ ਲੈ ਕੇ, ਕਹਿੰਦੀ ਕੋਈ ਨਿਸ਼ਾਵਾ ਹੋਏਗਾ, ਵਿਚਾਰਾ ਬਜੁਰਗ ਹੋ ਗਿਆ ਏ, ਇਸ ਕਰਕੇ ਦੇਖੋ ਘਰ ਨੀ ਬਹਿੰਦਾ, ਇੱਥੇ ਕੁੜਮਾਂ ਦੇ ਦਰ ਤੇ ਆ ਕੇ ਪਾਣੀ ਢੋ ਕੇ ਗੁਜ਼ਾਰਾ ਕਰਦਾ ਹੈ। ਪਿਆਰਿਓ ਬੰਦਾ ਕਿਤਨਾ ਅਹੰਕਾਰੀ ਹੋ ਜਾਂਦਾ ਜਦੋਂ ਇਹਨੂੰ ਸੋਝੀ ਨਹੀਂ ਹੁੰਦੀ। ਕਈ ਵਾਰ ਅਸੀਂ ਵੀ ਇਹੋ ਜਿਹੇ ਖਿਆਲ ਪਾ ਹੀ ਲੈਨੇ ਆ ਨਾ ਵੀ ਮਾਲਕ ਦਾ ਦਿੱਤਾ ਸਾਰਾ ਕੁਝ ਘਰ ਏ ਜੀ, ਅਸੀਂ ਕਿਉਂ ਲੰਗਰ ਚੋ ਪ੍ਰਸ਼ਾਦ ਛਕੀਏ। ਪਿਆਰਿਓ ਅਹੰਕਾਰ ਦੀ ਸਟੇਟਮੈਂਟ ਨਾ ਦਿਆ ਕਰੀਏ, ਨੁਕਸਾਨ ਕਰਦੇ ਆ। ਜਿਹੜਾ ਘਰ ਲੰਗਰ ਦਿੱਤਾ ਉਹ ਵੀ ਤੁਹਾਨੂੰ ਗੁਰੂ ਨਾਨਕ ਸਾਹਿਬ ਪਿਤਾ ਨੇ, ਜਿਹੜਾ ਸਾਹਿਬ ਜੀ ਦੇ ਘਰ ਲੰਗਰ ਬਣਿਆ ਏ ਉਹ ਗਰੀਬਾਂ ਲਈ ਨੀ ਸੰਗਤ ਲਈ ਬਣਿਆ ਏ, ਤੇ ਸੰਗਤ ਵਿੱਚ ਕੋਈ ਗਰੀਬ ਆਵੇ, ਕੋਈ ਅਮੀਰ ਆਵੇ, ਕੋਈ ਵੱਡਾ ਕੋਈ ਛੋਟਾ, ਕੋਈ ਪੜਿਆ ਕੋਈ ਅਨਪੜਿਆ, ਸਤਸੰਗੀ ਜਨੋ ਰੱਬ ਦੇ ਜੀਵਾਂ ਲਈ ਏ, ਆਪਣੇ ਆਪ ਨੂੰ ਵੱਖਰਾ ਕਿਉਂ ਕਰਨਾ, ਕਿਸੇ ਚੀਜ਼ ਦਾ ਲਾਲਚ ਕਰਨਾ, ਦੁਰਵਰਤੋਂ ਕਰਨੀ ਉਹ ਮਾੜੀ ਹੈ। ਦੂਜੀ ਗੱਲ, ਕਈ ਵਾਰ ਸਾਹਿਬ ਜੀ ਦੇ ਅੰਤਾਂ ਨੂੰ ਪਿਆਰ ਕਰਨ ਵਾਸਤੇ ਗੁਰਮੁਖ ਰੂਹਾਂ ਨੂੰ ਉਹਨਾਂ ਨੂੰ ਵੀ ਲੋਕੀ ਕਹਿੰਦੇ ਸੁਣੀਂਦੇ ਕਰਨ, ਵਿਚਾਰਾ ਗੁਰੂ ਘਰਾਂ ਚ ਧੱਕੇ ਖਾਂਦਾ ਫਿਰਦਾ ਤੁਰਿਆ ਫਿਰਦਾ ਹੈ। ਇਹ ਚ ਧੱਕੇ ਨੀ ਪੈਂਦੇ, 84 ਲੱਖ ਜੂਨ ਦੇ ਧੱਕਿਆਂ ਤੋਂ ਬਚਾਇਆ ਜਾਂਦਾ ਹੈ। ਸਤਸੰਗੀ ਜਨੋ ਇੱਥੇ ਕਹਾਣੀ ਹੋਰ ਵਰਤਦੀ ਹੈ, ਉਹਦੇ ਮੂੰਹ ਤੋਂ ਸ਼ਬਦ ਨਿਕਲਿਆ ਸਤਿਗੁਰੂ ਜੀ ਲਈ ਨਿਤਾਵਾਂ ਹੋਏਗਾ। ਅਸੀਂ ਵੀ ਕਈ ਵਾਰ ਸੁਣਾਉਂਦੇ ਸੁਣਾਉਂਦੇ ਨਾ ਆਪ ਹੀ ਆਪਣੀ ਜ਼ੁਬਾਨ ਤੋਂ ਸਤਿਗੁਰਾਂ ਦਾ ਅੱਧਾ ਤੇ ਪੁੱਠਾ ਨਾ ਲੈਣ ਲੱਗ ਪਏ ਨੇ, ਗੱਲ ਉਹਨਾਂ ਦੀ ਕਰਦੇ ਤੇ ਆਪ ਵੀ ਉਹ ਗਲਤੀ ਕਰਦੇ ਆ, ਸਾਡੇ ਮੂੰਹ ਨੀ ਫੱਬਦਾ ਉਹ। ਪਿਆਰਿਓ ਇਤਿਹਾਸ ਵਿੱਚ ਲਿਖਿਆ ਸੱਚ ਹੈ, ਪਰ ਸਾਨੂੰ ਤੇ ਨੀ ਨਾ ਕਰਨਾ ਬਣਦਾ, ਅਸੀਂ ਤੇ ਆਪਣੇ ਸਾਹਿਬ ਦਾ ਪੂਰਾ ਅਦਬ ਨਾਲ ਨਾ ਲਾਂਗੇ। ਗੁਰੂ ਅਮਰਦਾਸ ਸਾਹਿਬ ਪਿਤਾ ਜੀ ਦੀ ਰਸਨਾ ਤੋਂ ਇੰਨਾ ਹੀ ਨਿਕਲਿਆ ਸੀ, ਆਖਣ ਲੱਗੇ ਦੇਖੋ ਨਿਥਾਵਾਂ ਓਨਾ ਚਿਰ ਸਾ ਜਿੰਨਾ ਚਿਰ ਪੂਰਾ ਗੁਰੂ ਨਹੀਂ ਸੀ ਮਿਲਿਆ ਉਦੋਂ ਕੋ ਮੇਰੀ ਚਾਹ ਨਹੀਂ ਸੀ, ਜਦੋਂ ਦਾ ਸਤਿਗੁਰੂ ਗੁਰੂ ਅੰਗਦ ਪਿਤਾ ਦਾ ਮਿਲਾਪ ਹੋ ਗਿਆ ਏ ਉਦੋਂ ਦੀ ਤਾਂ ਮੇਰੀ ਦਰਗਾਹ ਵਿਚ ਥਾਂ ਬਣ ਗਈ, ਹੁਣ ਨਿਥਾਵਾਂ ਕਿਉਂ। ਤੇ ਸਹਿਜ ਨਿਕਲ ਗਿਆ ਚੱਲੀਏ ਹੁਣ ਤਾਂ ਮੇਰੀ ਥਾਂ ਏ, ਉਹ ਚੱਲੀ ਦੇ ਕਹਿਣ ਨਾਲ ਚੱਲ ਪੈਣਾ ਹੀ ਸੀ, ਭਾਵੇਂ ਜਦੋਂ ਗੁਰੂ ਪੀਰ ਇਹੋ ਜਿਹਾ ਬਚਨ ਕਰਨ ਉਹ ਚੱਲ, ਉਹ ਨੀ ਹੁੰਦਾ ਵੀ ਕਮਲੇ ਹੋ ਜਾਣਾ, ਪਾਗਲ ਬਣਾਉਣਾ, ਦੁਨੀਆਂ ਵੱਲੋਂ ਖਾਮੋਸ਼ ਕਰਕੇ ਅੰਦਰੋਂ ਉਹ ਬਚਨ ਰੱਬ ਨਾਲ ਜੋੜ ਦੇਂਦਾ ਜੇ। ਸਤਸੰਗੀ ਜਨੋ ਸਹਿਬਕਿਆਂ ਦੇ ਅੰਦਰ ਪਰਉਪਕਾਰ ਹੁੰਦਾ ਨਾ ਭਲਾ, ਜਿਹੜੇ ਪਹਿਲਾਂ ਰਿਸ਼ੀ ਮੁਨੀ ਸਨ ਉਹ ਕੀ ਕਰਦੇ, ਸਰਾਪ ਦਿੰਦੇ ਸਨ। ਰੱਬ ਦੇ ਪਿਆਰੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਸਰਾਪ ਨੇ। ਸਰਾਪ ਹੁੰਦਾ ਸਰਾਪੇ ਜਾਣਾ, ਦੁਖੀ ਹੋਣਾ, ਜਿਹਦੇ ਨਾਲ ਅਗਲਾ ਬੰਦਾ ਦੁੱਖ ਭੋਗਦਾ ਰਹੇ। ਸਾਹਿਬ ਜੀ ਦੇ ਘਰ ਅੰਦਰ ਤੁਸੀਂ ਵੇਖੋਗੇ ਨਾ, ਹੁਣ ਵੀ ਜਦੋਂ ਕੋਈ ਗਲਤੀ ਕਰ ਲਵੇ ਅੰਮ੍ਰਿਤ ਛੱਕ ਕੇ, ਉਹਨੂੰ ਪੰਜ ਪਿਆਰੇ ਇਹ ਨੀ ਕਹਿੰਦੇ ਤੈਨੂੰ ਅਸੀਂ ਸਜ਼ਾ ਲਾਣੀ, ਕਹਿੰਦੇ ਤਨਖਾਹ ਲਾਣੀ ਏ। ਕਿਉਂ? ਇਹ ਇੱਕੋ ਹੀ ਤੇ ਦੁਨੀਆਂ ਚ ਘਰ ਜਿੱਥੇ ਸਜ਼ਾਵਾਂ ਦਿੱਤੀਆਂ ਨਹੀਂ ਜਾਂਦੀਆਂ, ਜਿੱਥੇ ਸਜ਼ਾਵਾਂ ਬਖਸ਼ੀਆਂ ਜਾਂਦੀਆਂ ਨੇ। ਸਰਾਪ ਦਿੱਤੇ ਨਹੀਂ ਜਾਂਦੇ, ਸਰਾਪੀਆਂ ਰੂਹਾਂ ਨੂੰ ਬਖਸ਼ਿਆ ਜਾਂਦਾ। ਕਹਿ ਗੁਰੂ ਕੇ ਪਿਆਰਿਓ, ਇਸ ਘਰ ਦੀ ਵਡਿਆਈ ਮਹਾਨ ਹੈ, ਜਿਹਦਾ ਕੋਈ ਅੰਤ ਨਹੀਂ। ਕਹਿ ਇੱਕ ਵਾਰ ਇਸ ਮਹਾਨ ਸਤਿਗੁਰੂ ਜੀ ਦੇ ਵਡਿਆਈ ਦੇ ਸਾਹਮਣੇ ਰੱਖ ਕੇ ਪਿਆਰ ਨਾਲ ਪੜੋ ਜੇ। ਗੁਰਵਰ ਭਾਗੀ ਪਾਇਆ ਐਸਾ, ਗੁਰਵਰ ਭਾਗੀ ਪਾਇਆ, ਗੁਰਵਰ ਭਾਗੀ ਪਾਇਆ ਐਸਾ, ਗੁਰਵਰ ਭਾਗੀ ਪਾਇਆ, ਗੁਰਵਰ
ਭਾਗੀ ਪਾਇਆ, ਗੁਰਵਰ ਭਾਗੀ ਪਾਇਆ, ਗੁਰਵਰ ਭਾਗੀ ਪਾਇਆ,
ਗੁਰਵਰ ਭਾਗੀ ਪਾਇਆ ਐਸਾ, ਗੁਰਵਰ ਭਾਗੀ ਪਾਇਆ, ਗੁਰਵਰ ਭਾਗੀ ਪਾਇਆ ਐਸਾ, ਗੁਰਵਰ ਭਾਗੀ ਪਾਇਆ, ਗੁਰਵਰ
ਭਾਗੀ ਪਾਇਆ ਐਸਾ, ਗੁਰਵਰ ਭਾਗੀ ਪਾਇਆ,
ਬਖਸ਼ਿਆ ਜਾਂਦਾ। ਗੁਰੂ ਕੇ ਪਿਆਰਿਓ, ਇਸ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ। ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਨੇ ਤਖਤ ਵੀ ਬਣਾ ਦਿੱਤੇ ਪਿਆਰੇ, ਫੌਜਾਂ ਵੀ ਰੱਖ ਲਈਆਂ, ਸ਼ਸਤਰ ਵੀ ਆਪਣੇ ਸਿੱਖਾਂ ਨੂੰ ਦਿੱਤੇ, ਪਰ ਜੇਲ ਕੋਈ ਨਹੀਂ ਬਣਾਈ ਕਵੀ। ਕਿਉਂ? ਜੇਲ ਤਾਂ ਲੋਕ ਬਣਾਉਂਦੇ ਜਿਨ੍ਹਾਂ ਨੇ ਜੇਲਾਂ ਚ ਬੰਦ ਕਰਕੇ ਸਜ਼ਾਵਾਂ ਦੇਣੀਆਂ। ਇੱਥੇ ਤੇ ਸਜ਼ਾਵਾਂ ਦੇਣ ਲਈ ਕੋਈ ਵੀ ਸ਼ਬਦ ਨਹੀਂ, ਜਿਨ੍ਹਾਂ ਨੂੰ ਪਹਿਲਾਂ ਹੀ ਸਜ਼ਾ ਮਿਲੀ ਉਹਨਾਂ ਨੂੰ ਕਦੇਣੀ। ਸਾਹਿਬ ਕਹਿੰਦੇ ਜਿਹੜਾ ਰੱਬ ਨੂੰ ਭੁੱਲ ਜਾਏ ਉਹਨੂੰ ਸਭ ਤੋਂ ਵੱਡੀ ਸਜ਼ਾ ਏ, ਤੇ ਉਹਨਾਂ ਨੂੰ ਹੋਰ ਕੀ ਸਜ਼ਾ ਦੇਣੀ। ਸਤਸੰਗੀ ਜਨੋ, ਇਸ ਲਈ ਇਸ ਘਰ ਬਖਸ਼ਣ ਕੇਵਲ ਬਖਸ਼ਿਸ਼ਾਂ ਨੇ, ਇੱਥੇ ਕਿਸੇ ਕਾਰਨ ਵੀ ਕੋਈ ਸਜ਼ਾ ਨਹੀਂ। ਤੇ ਗੁਰੂ ਅਮਰਦਾਸ ਪਿਤਾ ਜੀ ਜਦੋਂ ਆਏ, ਅੱਜ ਗੁਰੂ ਅੰਗਦ ਸਾਹਿਬ ਜੀ ਨੇ ਇੱਕ ਬਚਨ ਕਿਹਾ, ਜਦੋਂ ਕਹਿਣ ਲੱਗੇ ਪੁਰਖਾ ਜੀ ਤੇਰੀ ਰਸਨਾ ਤੋਂ ਕੁਝ ਸੁਣਨਾ ਏ। ਕਹਿਣ ਲੱਗੇ ਖਜੂਰ, ਅੱਜ ਸੇਵਾ ਕਰਦਿਆਂ ਕਰਦਿਆਂ ਮੈਂ ਡਿੱਗੀ ਪਿਆ ਹਾਂ। ਤੇ ਗੁਰੂ ਅੰਗਦ ਸਾਹਿਬ ਖੁਸ਼ ਹੋ ਗਏ, ਕਹਿਣ ਲੱਗੇ ਸ਼ੁਕਰ ਖੈ, ਬੜੇ ਚਿਰ ਤੋਂ ਉਡੀਕਦੇ ਸਾਹ, ਸੇਵਾ ਕਰਦਿਆਂ ਕਰਦਿਆਂ ਕਦੋਂ ਤੁਸੀਂ ਡਿੱਗੋ? ਤੇ ਡਿੱਗਿਆਂ ਨੂੰ ਚੁੱਕ ਕੇ ਗੁਰੂ ਨਾਨਕ ਸਾਹਿਬ ਜੀ ਦੇ ਤਖ਼ਤ ਤੇ ਬਿਠਾਈਏ। ਕਹਿੰਦੇ ਚ ਦੁਨੀਆਂ ਨੂੰ ਡਿੱਗਣਾ ਹੀ ਨਹੀਂ ਆਉਂਦਾ, ਜਦੋਂ ਕੋਈ ਸੇਵਾ ਸਿਮਰਨ ਕਰਦਿਆਂ ਅੰਦਰੋਂ ਡਿੱਗਣ ਦਾ ਇਸ਼ਾਰਾ ਸੀ, ਡਿੱਗ ਪਏ ਹੋ, ਬਸ ਡਿੱਗਿਆਂ ਨੂੰ ਚੁੱਕ ਕੇ ਸਿੱਧੇ ਤਖ਼ਤ ਮਿਲਦੇ ਨੇ। ਸਾਡੇ ਤੇ ਮਨ ਦਾ ਜ਼ੋਰ ਲੱਗਾ ਹੁੰਦਾ ਦੂਸਰਿਆਂ ਨੂੰ ਡਿੱਗਣ ਦਾ। ਸਾਹਿਬ ਕਹਿੰਦੇ ਦੂਸਰਿਆਂ ਨੂੰ ਡਿੱਗੋਗੇ ਜੀਵਨ ਬਰਬਾਦ, ਜੇ ਖੁਦ ਸਤਿਗੁਰੂ ਜੀ ਦੇ ਚਰਨਾਂ ਚ ਡਿੱਗ ਪਏ ਤੇ ਤਖ਼ਤਾਂ ਦੇ ਮਾਲਕ ਬਣਦਾ ਹੋ, ਇਹ ਉਹਦੇ ਘਰ ਦਾ ਬਿਰਦ ਏ। ਸਤਸੰਗੀ ਜਨੋ, ਇੱਕ ਬਚਨ ਜਰੂਰ ਸਾਂਝਾ ਕਰਕੇ ਸਮਾਪਤੀ ਵੱਲ ਆਵਾਂਗਾ। ਤੁਹਾਡੇ ਅਕਸਰ ਇੱਕ ਸਵਾਲ ਕੀਤਾ ਜਾਂਦਾ ਹੈ, ਬਈ ਗੁਰੂ ਅੰਗਦ ਸਾਹਿਬ ਜੀ ਦੇ ਬੱਚੀ ਨਾਲ ਗੁਰੂ ਅਮਰਦਾਸ ਪਿਤਾ ਜੀ ਦੇ ਭਰਾਤਾ ਦਾ ਪੁੱਤਰ ਵਿਆਹਿਆ, ਬਰਾਤ ਵੀ ਗਈ, ਕੁਦਰਤੀ ਚਾਚੇ ਤਾਏ ਤੇ ਜਾਣਗੇ, ਕੀ ਉਦੋਂ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ ਨਹੀਂ ਹੋਏ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਨੂੰ? ਉਦੋਂ ਗੁਰੂ ਅੰਗਦ ਸਾਹਿਬ ਜੀ ਵਿੱਚੋਂ ਧੰਨ ਗੁਰੂ ਨਾਨਕ ਨਿਰੰਕਾਰ ਦੀ ਜੋਤ, ਉਹ ਸ਼ਕਤੀ, ਉਹ ਰਹਿਮਤ ਨਹੀਂ ਨਜ਼ਰ ਆਈ? ਇਹਦਾ ਕੀ ਕਾਰਨ? ਇਤਿਹਾਸਕਾਰ ਜਦੋਂ ਆਤਮਕ ਗੱਲਾਂ ਤੋਂ ਪਿਆਰ ਉਹ ਵਿਹੋਣੇ ਹੁੰਦੇ ਨੇ ਨਾ, ਤੇ ਖੁਰੇ ਕਿੰਨਾ ਕੁ ਊਟ ਪਟਾਂਗ ਫਿਰ ਜੋੜਦੇ ਨੇ। ਬਰਾਤ ਤੇ ਨਹੀਂ ਗਏ ਹੋਣੇ, ਕੱਲੇ ਰਹਿੰਦੇ ਹੋਣੇ ਨੇ, ਕਈ ਵਾਰ ਘਰਾਂ ਝਗੜੇ ਹੋ ਜਾਂਦੇ ਨੇ, ਖੁਰੇ ਕਿੰਨਾ ਕੁਝ ਐਵੇਂ ਮਨ ਕੜਤ ਪਿਆਰਿਓ ਨਹੀਂ। ਜਦੋਂ ਅਸੀਂ ਸਤਿਗੁਰੂ ਜੀ ਦੇ ਘਰ ਵੱਲ ਧਿਆਨ ਕਰਾਂਗੇ, ਪਾਤਸ਼ਾਹ ਦਾ ਜੀਵਨ ਪੜ੍ਹੀਏ, ਸਾਧੂ ਗੁਰਮੁਖ ਲੋਕਾਂ ਦੀ ਸੰਗਤ ਕਰੀਏ, ਤੇ ਇਹ ਗੱਲ ਸਹਿਜ ਹੀ ਸਮਝ ਗੋਚਰੇ ਆਏਗੀ, ਇਹਦੇ ਲਈ ਕੋਈ ਮੁਸ਼ਕਲ ਨਹੀਂ ਹੋਏਗੀ। ਸਤਿਗੁਰੂ ਜੀ ਦਾ ਹੁਕਮ ਏ ਕੋਈ ਵੀ ਬੰਦਾ ਨਾ ਪੂਰੇ ਗੁਰੂ ਦੀ ਪਹਿਚਾਨ ਕਰ ਸਕਦਾ ਆਪ ਤੇ ਨਾ ਸਾਧੂ ਦੀ ਪਹਿਚਾਨ ਕਰ ਸਕਦਾ ਆਪ। ਜੇ ਹੋਰ ਅੱਗੇ ਜਾਓ ਬੰਦੇ ਨੂੰ ਤੇ ਆਪਣੀ ਪਹਿਚਾਨ ਨੀ, ਮੈਂ ਕੌਣ ਆ ਤੇ ਦੂਸਰੇ ਨੂੰ ਕੀ ਪਹਿਚਾਨਣਾ, ਇੰਨਾ ਕੋਈ ਪਤਾ ਹੈ ਨਾ ਮੇਰੇ ਮਾਂ ਬਾਪ ਦਾ ਨਾਮ ਕੀ ਏ, ਮੇਰਾ ਘਰ ਦਾ ਐਡਰੈਸ ਕੀ ਏ, ਮਾਪਿਆਂ ਨੇ ਸਰੀਰ ਦਾ ਕੀ ਨਾਂ ਰੱਖਿਆ ਏ। ਪਿਆਰਿਓ ਅਸੀਂ ਕੌਣ ਖਾਂ, ਸਹਿਬ ਤੇ ਕਹਿੰਦੇ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ, ਕਹਿੰਦੇ ਤੈਨੂੰ ਪਛਾਣ ਆਪਣੀ ਵੀ ਨੀ ਤੂੰ ਦੂਜਿਆਂ ਨੂੰ ਕੀ ਪਛਾਣਨਾ। ਪਰ ਜਦੋਂ ਇਹ ਤੁਰਦੇ ਦੁਨਿਆ ਕੀ ਬੁੱਧ ਮਤ ਦੇ ਨਾਲ ਅਸੀਂ ਬੰਦਿਆਂ ਨੂੰ ਵੇਖਦੇ ਹਾਂ, ਸਰੀਰਾਂ ਦੀ ਪਹਿਚਾਨ ਕਰਦੇ ਹਾਂ, ਕੀ ਪਹਿਚਾਨ ਏ, ਇਕਦਮ ਵਿੰਨਿਆ ਸਾਰ ਨਜ਼ਰ ਆ ਜਾਏਗਾ ਇਹਦਾ ਨਾਂ ਕੀ ਏ, ਇਹ ਕਿਹੜੇ ਸ਼ਹਿਰ ਦਾ, ਕਿੱਥੇ ਮਿਲਿਆ ਸੀ, ਬਸ ਉਹਦੇ ਅੰਦਰ ਕੀ ਏ ਅਸੀਂ ਨਹੀਂ ਵੇਖ ਸਕਾਂਗੇ। ਉਹਨੇ ਜੇ ਕਿਧਰੇ ਇੱਕ ਵਾਰੀ ਮਾੜਾ ਬੋਲਿਆ, ਜਿੰਨਾ ਚਿਰ ਮਰਜ਼ੀ ਉਹ ਚੰਗਾ ਬੋਲਦਾ ਰਿਹਾ, ਸਾਡੇ ਅੰਦਰ ਉਹਦੀ ਤਸਵੀਰ ਬਣ ਜਾਏਗੀ ਭੈੜੇ ਸੁਭਾਅ ਵਾਲਾ ਹੈ। ਜੇ ਕਿਸੇ ਨੇ ਕੋਈ ਚੰਗਾ ਬੋਲਿਆ ਉਹਦੀ ਚੰਗੀ ਬਣ ਗਈ, ਉਹ ਭਾਵੇਂ ਕੱਲ ਨੂੰ ਧੋਖਾ ਹੀ ਕਰੇ। ਪਹਿਚਾਨ ਨਹੀਂ, ਸਾਹਿਬਾਂ ਦੇ ਇੱਕ ਬੱਚਾ ਨੇ ਹਜ਼ੂਰ ਕਹਿੰਦੇ ਸੋਈ ਜਾਣੈ ਸੋਈ ਪਛਾਣੈ ਜਾਂ ਕੋ ਨਦਰ ਸਿਰੰਦੇ, ਜਿਨ੍ਹਾਂ ਤੇ ਅਸੀਂ ਕਹਿੰਦੇ ਨਦਰ ਕਰੀਏ ਨਾ ਉਹ ਹੀ ਇਸ ਘਰ ਦੀ ਜਾਣ ਪਹਿਚਾਣ ਕਰ ਸਕਦਾ, ਦੂਜਾ ਨਹੀਂ। ਤੁਹਾਨੂੰ ਕੋਲ ਆਵੇ ਦਾਤੂ ਜੀ ਨਹੀਂ ਪਹਿਚਾਣ ਸਕੇ, ਬੀਬੀ ਅਮਰੋ ਪਹਿਚਾਣ ਗਈ, ਉਹ ਕੋਲ ਰਹਿੰਦੇ ਨਹੀਂ ਪਹਿਚਾਣੇ। ਸਤਸੰਗੀ ਜਨੋ ਜਨਮ ਵੀ ਉਸੇ ਘਰ ਦਾ ਏ। ਦੂਜੀ ਗੱਲ, ਜਦੋਂ ਕੋਈ ਸਾਧੂ ਆਵੇ ਉਹ ਗੁਰੂ ਕੇ ਪਿਆਰਿਓ ਆਪ ਲੱਭਦਾ ਏ, ਰੂਹਾਂ ਨੂੰ ਅਸੀਂ ਨਹੀਂ ਕਿਸੇ ਸਾਧੂ ਨੂੰ ਲੱਭ ਸਕਦੇ। ਵੱਡੇ ਬਾਬਾ ਜੀ ਦਾ ਬਚਨ ਸੀ ਨਾ, ਇਹਨਾਂ ਬਾਬਾ ਜੀ ਨੂੰ ਵੀ ਬਾਕੀ ਸੰਗਤਾਂ ਪ੍ਰਤੀ ਵੀ ਭਾਈ ਤੁਹਾਡੇ ਚੋਂ ਕਿਸੇ ਦੀ ਹਿੰਮਤ ਸੀ ਵੀ ਤੁਸੀਂ ਸਾਨੂੰ ਲੱਭ ਜਾਂਦੇ, ਅਸੀਂ ਤੁਹਾਨੂੰ ਲੱਭਿਆ ਕਹਿ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਗੁਰੂ ਕੇ ਪਿਆਰਿਓ ਉਹ ਜਦੋਂ ਲੱਭਦੇ ਨੇ ਤੇ ਤਰੀਕੇ ਬੜੇ ਅਜਬ ਜੇ ਬਣਾਉਂਦੇ ਨੇ, ਜਦੋਂ ਉਹਨਾਂ ਦੀ ਮੌਤ ਹੋਏਗੀ ਉਦੋਂ ਸਾਧੂ ਲੱਭਦੇ ਨੇ ਸਾਨੂੰ, ਅਸੀਂ ਭਾਵੇਂ ਘਰ ਵੀ ਕੋਲ ਕਿਉਂ ਨਾ ਹੋਵੇ। ਕਈ ਵੇਖਦੇ ਹੋ ਨਾ ਬਿਲਕੁਲ ਨੇੜੇ ਰਹਿਣਗੇ ਪਰ ਉਹ ਰੱਜ ਕੇ ਨਿੰਦਕ ਹੋਣਗੇ, ਲਾਭ ਕੋਈ ਨਹੀਂ, ਦੁਨੀਆ ਲਾਭ ਲੈ ਜਾਏਗੀ ਪਰ ਜਿਹਦੇ ਭਾਗ ਵਿਚ ਨਹੀਂ ਬਣੇ ਉਹਨੂੰ ਉਹਦੇ ਚ ਨੁਕਸੀ ਨਜ਼ਰ ਆਉਣਗੇ। ਸਤਸੰਗੀ ਜਨੋ ਇਹਦੀ ਦਲੀਲ, ਇਹਦਾ ਅੰਦਰ ਤਰਕ ਹੈ, ਬੜੀਆਂ ਜਬਰਦਸਤ ਦਲੀਲਾਂ ਦੇਵੇਗਾ ਕਿ ਮੈਂ ਠੀਕ ਹਾਂ। ਜਦੋਂ ਕਿਸ ਵਿਚਾਰੇ ਦੇ ਭਾਗ ਮਾੜੇ ਨੇ ਅਜੇ ਇਹਨੂੰ ਨਜ਼ਰ ਨਹੀਂ ਆਉਂਦਾ। ਸਤ ਗੁਰੂ ਦੀ ਪਹਿਚਾਣ ਕਰਨੀ ਗੁਰੂ ਕੇ ਪਿਆਰੇ ਮੁਸ਼ਕਲ ਏ, ਮੁਸ਼ਕਲ ਨਹੀਂ ਅਸੰਭਵ ਏ। ਸਾਹਿਬ ਕਹਿੰਦੇ ਨਾ ਸਾਧੂ ਦੀ ਨਾ ਗੁਰੂ ਦੀ, ਕਹਿਣ ਲੱਗੇ ਸਾਧੂ ਤੁਹਾਨੂੰ ਲੱਭੇਗਾ ਜਦੋਂ ਰੱਬ ਨੂੰ ਪਿਆਰ ਕਰੋਗੇ ਅੰਤਾਂ ਦਾ, ਉਸ ਤੋਂ ਬਾਅਦ ਸਾਧੂ ਦੱਸੇਗਾ ਕਿ ਗੁਰੂ ਕਿਵੇਂ ਲੱਭਦਾ ਏ, ਉਹ ਲੱਭਣ ਦੀਆਂ ਜੁਗਤੀਆਂ ਦੱਸੇਗਾ, ਗੁਰੂ ਅੰਦਰੋਂ ਅੱਖ ਦੇਵੇਗਾ ਜਿਹਦੇ ਨਾਲ ਉਹਨੂੰ ਤੱਕੀ ਦਾ ਫੈ। ਸਤਸੰਗੀ ਜਣੋ ਬਾਹਰਲੇ ਅੱਖਾਂ ਨਾਲ ਤੇ ਸਰਸਰੀ ਦੇ ਸਰੂਪ ਦੇ ਦਰਸ਼ਨ ਕਰੀਦੇ ਨੇ ਪਰ ਉਹ ਅੱਖ ਮਿਲਦੀ ਬੰਦਗੀ ਨਾਲ, ਉਹ ਅੱਖ ਕਿਵੇਂ ਮਿਲੇਗੀ, ਗਿਆਨ ਨਾਲ ਪੈਸੇ ਨਾਲ ਤੇ ਮਿਲਣੀ ਨੇ। ਸਾਹਿਬ ਕਹਿੰਦੇ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਿਸੰਦੋ ਮਾਂ ਪਿਰੇ, ਨਹੀਂ ਸੀ ਪਾਉਂਦਾ ਜਦੋਂ ਉਦੋਂ ਗੁਰੂ ਅੰਗਦ ਸਾਹਿਬ ਜੀ ਨੇ ਨਹੀਂ ਦਿਖਾਇਆ ਆਪਾ, ਪਰ ਜਦੋਂ ਹੁਕਮ ਹੋਇਆ ਪਿਆਰਿਓ ਆਏ ਨੇ, ਕੋਈ ਧਿਆਨ ਹੀ ਨਹੀਂ ਜਾਂਦਾ। ਕਈ ਵਾਰ ਤੁਸੀਂ ਕਿੰਨਾ ਕਿੰਨੇ ਸਾਲ ਉਸ ਮਹਾਂਪੁਰਸ਼ ਦੇ ਕੋਲ ਨੇੜੇ ਤੇੜੇ ਮਿਲਦੇ ਵੀ ਹੋ, ਗੱਲਾਂ ਬਾਤਾਂ ਵੀ ਕਰਦੇ ਹੋ ਪਰ ਅੰਦਰ ਜਰਾ ਵੀ ਕੋਈ ਸ਼ਰਧਾ ਕੋਈ ਪਿਆਰ ਨਹੀਂ ਆਉਂਦਾ, ਪਰ ਜਦੋਂ ਸਮਾਂ ਪਾ ਕੇ ਭਾਗ ਜਾਗਦੇ ਉਹਨੂੰ ਮਿਲੇਦਾ ਤੇ ਫਿਰ ਪੁੱਛਿਆ ਜਾਂਦਾ ਹੈ ਹੱਦ ਹੋ ਗਏ, ਪਹਿਲਾਂ ਕਿਉਂ ਨੀ ਤੁਸੀਂ ਦੱਸਿਆ ਵੀ ਮੈਂ ਏਡੀ ਵੱਡੀ ਹਸਤੀ ਦਾ ਮਾਲਕ ਹਾਂ। ਉਹ ਕਹਿੰਦੇ ਦੱਸਣ ਦੀ ਗੱਲ ਨੀ, ਤੇਰੇ ਕੋਲ ਅੱਖ ਹੀ ਨਹੀਂ ਸੀ, ਰੱਬ ਨੇ ਖੁਣ ਦਿੱਤੀ ਖੁਣ ਪਹਿਚਾਣ ਲਿਆ। ਸਤਸੰਗੀ ਜਨੋ ਬਾਬਾ ਜੀ ਨੇ ਬਚਨ ਵੀ ਕੀਤਾ ਸੀ ਭਾਈ ਫਕੀਰ ਦੇ ਕੋਲ ਇੱਕ ਆਦਮੀ ਚਲਾ ਗਿਆ, ਉਹਨੂੰ ਕਹਿਣ ਲੱਗੇ ਭਾਈ ਦੇਖ ਤੈਨੂੰ ਨਾ ਸਾਧੂ ਦੀ ਲੋੜ ਏ, ਪੂਰਾ ਸਾਧੂ ਲੱਭ, ਉਹ ਬੰਦਗੀ ਬਹੁਤ ਕਰਦਾ ਸੀ। ਜਦੋਂ ਨਾ ਉਹ ਚਲਾ ਗਿਆ ਕਹਿੰਦੇ ਸਾਧੂ ਬਾਰੇ ਦੱਸੋ, ਕਹਿੰਦੇ ਇਸ ਤਰ੍ਹਾਂ ਨਹੀਂ ਜਿੰਨੀ ਬੰਦਗੀ ਕਰਕੇ ਅਰਦਾਸਾਂ ਕਰੇਗਾ ਅੰਦਰੋਂ ਲੱਭੇਗਾ ਸਾਧੂ ਨੂੰ, ਬਾਹਰੋਂ ਨਹੀਂ। ਬਾਹਰੋਂ ਕੀ ਲੱਭ ਲੇਗਾ ਬੰਦਾ, ਜਿੱਥੇ ਜਾਏਗਾ ਡੇਰਾ ਵੇਖੇਗਾ ਵੀ ਕਿੱਡਾ ਕੂਏ ਗੁਰਦੁਆਰਾ, ਇਹਦੇ ਜ਼ਮੀਨ ਕਿੰਨੀ ਕੁ ਹੈ, ਵਕਤ ਸਿਰ ਲੰਗਰ ਮਿਲਦਾ ਕਿ ਨਹੀਂ ਮਿਲਦਾ, ਇਹ ਸਾਧੂ ਕਿੰਨੇ ਵਜੇ ਉੱਠਦਾ ਹੈ, ਕੀ ਖਾਂਦਾ ਹੈ, ਕੀ ਪਹਿਨਦਾ ਹੈ, ਕਿਹੋ ਜਿਹੇ ਕੱਪੜੇ ਪਹਿਨਦਾ ਹੈ, ਜਰਾ ਕੁ ਚੰਗੇ ਪਹਿਨ ਲਏ ਤਾਂ ਕਮੈਂਟਸ ਦੇ ਦੇਣਾ ਹੈ। ਇਹ ਸਾਰੇ ਇੰਨੇ ਕੀਮਤੀ ਕੱਪੜੇ ਜੇ ਉਹ ਕੇਵਲ ਪਾਟੇ ਜੇ ਪਾ ਲਏਗਾ ਕਹਿਣਗੇ ਸਾਰੇ ਗੁਰੂ ਨਾਨਕ ਸਾਹਿਬ ਦੇ ਘਰ ਤਾਂ ਆਖਿਆ ਕੱਪੜੇ ਸੋਹਣੇ ਪਾਓ, ਕਿਉਂਕਿ ਇਹਦੇ ਭਾਗ ਨੇ ਇਹਨੂੰ ਬਾਹਰੋਂ ਕੁਝ ਨਜ਼ਰ ਹੀ ਹੋਰ ਕੁਝ ਆਉਣਾ ਹੈ, ਵੇਖ ਨਹੀਂ ਸਕਦਾ ਕਿਸੇ ਨੂੰ। ਬਹੁਤ ਪਿਆਰਾ ਇੱਕ ਬਚਨ ਸੰਤ ਕਰਤਾਰ ਸਿੰਘ ਕਮਾਲੀ ਵਾਲੇ ਮਹਾਂਪੁਰਖਾਂ ਨੇ ਲਿਖਿਆ ਏ, ਕਹਿੰਦੇ ਗੁਰੂ ਨਾਨਕ ਜੀ ਦੇ ਘਰ ਦੇ ਸਾਧੂ ਦੀ ਪਹਿਚਾਣ ਕਰਨੀ ਸਭ ਤੋਂ ਔਖੀ ਏ। ਕਹਿੰਦੇ ਉਹਦਾ ਕਾਰਨ ਬਾਕੀ ਜਿਤਨੇ ਸਿਰਫ ਧਰਮਾਂ ਦੇ ਸਾਧੂ ਉਹ ਬਾਹਰੋਂ ਲਿਬਾਸ ਕੱਪੜੇ ਉਹੋ ਜਿਹੇ ਪਾਉਂਦੇ ਸਨ, ਪਰ ਸਤਿਗੁਰੂ ਜੀ ਨੇ ਕੱਪੜੇ ਨਹੀਂ ਦਿੱਤੇ, ਜ਼ਿੰਦਗੀ ਤੇ ਅੰਦਰੋਂ ਜੀਵਨ ਦਿੱਤਾ ਏ। ਘਿਓ ਵੇਚਣ ਵਾਲਾ ਵੀ ਬ੍ਰਹਮ ਗਿਆਨੀ ਹੋ ਸਕਦਾ ਏ, ਘੋੜਿਆਂ ਦਾ ਸਵਾਰ ਵੀ ਹੋ ਸਕਦਾ ਏ, ਖੇਤੀਬਾੜੀ ਕਰਨ ਵਾਲਾ ਹੋ ਸਕਦਾ ਏ। ਪਿਆਰਿਓ ਨੌਕਰੀ ਕਰਨ ਵਾਲਾ ਕਿਵੇਂ ਪਛਾਣਾਂਗੇ, ਕੱਪੜੇ ਤੋਂ ਉਹਦੇ ਪਤੇ ਨਹੀਂ ਲੱਗਦੇ। ਖੈਰ ਬਾਬਾ ਜੀ ਨੇ ਬਚਨ ਕੀਤਾ ਵੀ ਉਹ ਬੰਦਾ 20 ਸਾਲ ਸਾਧੂਆਂ ਕੋਲ ਜਾਂਦਾ ਰਿਹਾ, ਕੁਝ ਨਾ ਕੁਝ ਲੱਭਣਾ ਪਰ ਨਜ਼ਰ ਨਾ ਆਉਣੀ ਚੀਜ਼, ਅੱਗੇ ਤੁਰ ਪੈਣਾ, ਫਿਰ ਅੱਗੇ ਤੁਰ ਪੈਣਾ, ਫਿਰ ਤੁਰ ਪੈਣਾ, ਕਿਸੇ ਚ ਨੁਕਸ ਲੱਭਣੇ, ਕਿਸੇ ਚ ਆਖਣਾ ਬਹੁਤਾ ਕੁਝ ਨਹੀਂ, ਕਰਦਾ ਕਰਾਂਦਾ ਘੁੰਮਦਾ ਕਮਾਂਦਾ। 20 ਸਾਲਾਂ ਬਾਅਦ ਜਦੋਂ ਥੱਕ ਗਿਆ ਨਾ, ਕਹਿਣ ਲੱਗਾ ਸਾਹਿਬਾ ਰਿਹਾ ਵੀ ਨਹੀਂ ਜਾਂਦਾ ਤੇ ਮਿਲਦਾ ਵੀ ਕੋਈ ਨਹੀਂ, ਹੁਣ ਕੀ ਕਰਾਂ, ਮੇਰੇ ਵਾਹਿਗੁਰੂ ਤੂੰ ਹੀ ਦੱਸ। ਤੇ ਕਹਿੰਦੇ ਉਹ ਫਿਰ ਸਾਧੂ ਉਹਨੂੰ ਆ ਮਿਲਿਆ ਉੱਥੇ, ਇਕਦਮ ਜਦੋਂ ਮਿਲਿਆ ਤੇ ਉਦੋਂ ਹੁਣ 20 ਸਾਲ ਜਿਵੇਂ ਪਹਿਲਾਂ ਤੱਕਿਆ ਸੀ ਉਸ ਰੂਪ ਚ ਨਜ਼ਰ ਨਹੀਂ ਆਇਆ, ਇਕਦਮ ਬਦਲ ਚੁੱਕਾ ਸੀ, ਚਰਨਾਂ ਤੇ ਸਿਰ ਰੱਖਿਆ, ਕਪਾਟ ਖੁੱਲ ਗਏ। ਕਹਿਣ ਲੱਗਾ ਮਹਾਂਪੁਰਸ਼ੋ ਮੈਨੂੰ 20 ਸਾਲ ਜੋ ਕਮਲੇ ਕੀਤੀ ਰੱਖਿਆ ਜੇ, ਪਰ ਕਿਸੇ ਕਿਸੇ ਧੱਕੇ ਖਾਦੇ ਪੂਰਾ ਤੇ ਤੂੰ ਏ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ। ਕਹਿਣ ਲੱਗੇ ਦੱਸਣ ਦੀ ਗੱਲ ਨੇ, ਤੈਨੂੰ ਦੱਸ ਵੀ ਦਿੱਤਾ ਸੀ ਤੇ ਨਹੀਂ ਵੀ, 20 ਸਾਲ ਤੈਨੂੰ ਦਿੱਤੇ ਸਨ ਤੇਰੇ ਕੋਲ ਅੱਖ ਪੈਦਾ ਹੋ ਜਾ ਤੇ ਵੇਖਣ ਵਾਲੇ, ਉਹ ਅਜਾਈ ਨਹੀਂ ਗਏ, ਉਹ 20 ਸਾਲਾਂ ਦੀ ਮਿਹਨਤ ਸਦਕਾ ਹੀ ਅੱਜ ਇਹ ਮਿਲਾਪ ਹੋ ਰਿਹਾ ਹੈ। ਉਦੋਂ ਪਹਿਲਾਂ ਉਹ ਕਹਿੰਦੇ ਵੀ ਤੇ ਕਹਿੰਦੇ ਤੇਰੇ ਅੰਦਰ ਕੋਈ ਅਸਰ ਨਹੀਂ ਸੀ ਹੋਣਾ, ਕੁਝ ਨਜ਼ਰ ਨਹੀਂ ਸੀ ਆਉਣਾ, ਲਾਭ ਨਹੀਂ ਸੀ। ਇਸ ਕਰਕੇ ਪਿਆਰਿਓ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਜੀ ਮਿਲੇ ਨੇ ਪਰ ਦੀਦਾਰ ਨਹੀਂ ਕਰਵਾਏ, ਸਾਹਿਬ ਜੀ ਨੇ ਆਪਣੇ ਨਹੀਂ ਕਰਵਾਏ, ਸਰੀਰਾਂ ਨੂੰ ਮਿਲ ਕੇ ਜਰੂਰੀ ਛੋੜੇ ਬਈ ਅੰਦਰ ਵਰਤੇ ਕਲਾ। ਅੱਜ ਕੱਲ ਨੀ ਤੁਸੀਂ ਇੱਕ ਨਿੱਕਾ ਜਿਹਾ ਉਦਾਹਰਣ ਨੂੰ ਵੇਖਦੇ, ਕਈ ਵਾਰ ਨਾ ਕਿਸੇ ਜਗ੍ਹਾ ਜਾਓ ਤੁਸੀਂ ਬੜੇ ਪਿਆਰਾਂ ਨਾਲ ਅੰਦਰ ਦਰਬਾਰ ਮਹਾਰਾਜ ਦਾ ਸਜਾ ਕੇ ਕੀਰਤਨ ਕਰਾਂਦੇ ਹੋ ਤੇ ਕੀਰਤਨ ਚ ਨਾ ਅਚਨਚੇਤ ਸੰਗਤ ਜੁੜਦੀ ਹੈ, ਕੋ ਜੀ ਸਿਮਰਨ ਦੀਆਂ ਖੂਬ ਧੁਨਾਂ ਲੱਗਦੀਆਂ ਨੇ, ਕੋਈ ਰੋ ਰਿਹਾ ਹੈ, ਕੋਈ ਟਿਕਿਆ ਏ, ਕਿਸੇ ਦਾ ਜੀ ਨਹੀਂ ਕਰਦਾ, ਦੋ ਦੋ ਤਿੰਨ ਤਿੰਨ ਘੰਟੇ ਅੰਦਰ ਰਹਿਮਤ ਵਰਤਦੀ ਤੇ ਬੰਦਾ ਆ ਕੇ ਨਾ ਕਹਿੰਦਾ ਮੈਂ ਬਾਹਰ ਖੜਦਾ ਵਾ, ਉਹਨਾਂ ਚਿਰ ਕੋਈ ਫੋਨ ਤੇ ਕੰਮ ਕਰ ਲਾਂਗਾ ਜਾਂ ਮੈਂ ਬਾਹਰ ਕੋਈ ਹੋਰ ਸੇਵਾ ਕਰ ਲਾਂਗਾ। ਉਹ ਬਾਹਰ ਚਲਾ ਗਿਆ ਏ, ਉਹਨੂੰ ਨੀ ਪਤਾ ਉਹ ਬਾਹਰ ਕਿਉਂ ਗਿਆ ਏ ਸਤਸੰਗੀ ਜਨੋ, ਪਰ ਉਹਨੂੰ ਕਿਸੇ ਕਰਮ ਨੇ ਭੇਜਿਆ ਏ, ਹੁਣ ਉਹਨੂੰ ਕੋਈ ਪੁੱਛੇ ਜਾ ਕੇ ਕੋਈ 8ਵੇਂ ਦੇਣ ਕੋਈ 10ਵੇਂ ਦੇਣ ਵੀ ਉਦਨ ਕੈਸੀ ਬਾਤ ਸੀ ਤੂੰ ਗਿਆ ਨੀ, ਕਹਿੰਦਾ ਮੈਂ ਗਿਆ ਸੀ, ਉਹਨੂੰ ਕੀ ਉਹਦੀ ਬਲਾ ਜਾਣੇ ਅੰਦਰ ਕੀ ਕੁਝ ਜਿਹੜੀ ਰਹਿਮਤ ਵਰਤੇ, ਉਹਨੂੰ ਤੁਸੀਂ ਬੋਲ ਕੇ ਤੇ ਦੱਸ ਨਹੀਂ ਸਕਣਾ ਵੀ ਅੰਦਰ ਕੀ ਕੁਝ ਵੇਖਿਆ। ਸਾਧ ਸੰਗਤ ਇਹ ਕਹੋਗੇ ਵੀ ਟਿਕਾਓ ਬੜਾ ਸੀ, ਬੜਾ ਸੋਹਣਾ ਕੀਰਤਨ ਖੋਇਆ ਸਿਮਰਨ ਖੋਇਆ, ਉਹ ਚੀਜ਼ ਦੇ ਦਰਸ਼ਨ ਤਾਂ ਹੋਣਗੇ ਜੇ ਉਹਦੇ ਅੰਦਰ ਕੋਈ ਬੈਠਾ ਹੋਏਗਾ। ਇਸ ਕਰਕੇ ਜਦੋਂ ਉਹ ਸਾਹਿਬ ਨੂੰ ਭਾਵੇ ਉਹ ਦਿਖਾਂਦਾ ਏ ਸਤਸੰਗੀ ਜਣੋ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਖਾੜੇ ਤੇ ਆਪ ਸਾਰਿਆਂ ਨੂੰ ਲੱਖ ਲੱਖ ਵਧਾਈ ਤੇ ਸਾਹਿਬਾਂ ਦੇ ਪਰਉਪਕਾਰ ਸਦਾ ਹੀ ਚੇਤੇ ਰੱਖੀਏ, ਜਿਵੇਂ ਉਹਨਾਂ ਨੇ ਸਾਡੇ ਸਾਹਮਣੇ ਪੂਰਨੇ ਪਾਏ, ਤਖਤਾਂ ਦੇ ਮਾਲਕ ਬਣੇ, ਆਪਾਂ ਵੀ ਸਤਿਗੁਰੂ ਜੀ ਦੇ ਦਰ ਤੇ ਅਰਦਾਸਾਂ ਬੇਨਤੀਆਂ ਤਰਲੇ ਕਰਦੇ ਰਹੀਏ। ਗਰੀਬ ਨਿਵਾਜ ਪਿਤਾ ਮਹਾਰਾਜ ਮੇਰ ਕਰੋ ਸਾਡੇ ਤੇ, ਸਾਡੇ ਵੀ ਮਸਤਕ ਦੇ ਲੇਖ ਬਦਲੋ, ਆਪਣੇ ਚਰਨਾਂ ਵਿਚ ਲਿਆਓ, ਆਪਣਾ ਪਿਆਰ ਪਾਓ, ਅਸੀਂ ਮਨ ਦੀ ਆਵਾਜ਼ ਨਾ ਸੁਣੀਏ, ਆਪ ਜੀਆਂ ਦੇ ਬਚਨਾਂ ਨੂੰ ਸੁਣੀਏ। ਜੇ ਤੁਸੀਂ ਸੁਣਾਓਗੇ ਅੰਦਰੋਂ ਅਸੀਂ ਸੁਣ ਸਕਾਂਗੇ। ਇੱਕ ਵਾਰ ਪਿਆਰ ਨਾਲ ਪੜ੍ਹ ਕੇ ਸਮਾਪਤੀ ਕਰੀਏ ਜੀ। ਉਪਮਾ ਤੋਏ ਬਣ ਆਵੇ, ਤੇਰੀ ਉਪਮਾ ਤੋਏ ਬਣ ਆਵੇ, ਉਪਮਾ ਤੋਏ ਬਣ ਆਵੇ, ਤੇਰੀ ਉਪਮਾ ਤੋਏ ਬਣ ਆਵੇ, ਉਪਮਾ
ਤੋਏ ਬਣ ਆਵੇ, ਤੇਰੀ ਉਪਮਾ ਤੋਏ ਬਣ ਆਵੇ, ਉਪਮਾ ਤੋਏ ਬਣ
ਬਨ ਆਵੇ। ਸਤਿਗੁਰੂ ਜੀ ਤੁਹਾਡੀ ਵਡਿਆਈ ਤੁਸੀਂ ਜਾਣਦੇ ਹੋ। ਜਿਤਨੀ ਸਮਰਥ ਬਖਸ਼ੀ ਆਪ ਜੀ ਦੇ ਦਰਸ਼ਨ ਕੀਤੇ ਹਨ, ਆਓ ਗੁਰੂ ਕੇ ਪਿਆਰਿਓ ਸਾਹਿਬਾਂ ਦੇ ਇੰਨੇ ਬਚਨ ਪ੍ਰਵਾਨ ਕਰਿਆ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਸਾਧ ਸੰਗਤ ਸਾਹਿਬ ਜੀ ਦੀ ਕਿਰਪਾ ਸਦਕਾ ਜਮਰਤ ਵੇਲੇ ਬਹੁਤ ਸੋਹਣਾ ਆਨੰਦ ਸਤਿਗੁਰਾਂ ਨੇ ਬਣਾਇਆ ਸੀ। ਜਿਨ੍ਹਾਂ ਕੋਲ ਸਮਾਂ ਹੋਵੇ ਸਵੇਰੇ 5:30 ਤੋਂ 6:30 ਫਿਰ ਸਤਿਗੁਰੂ ਜੀ ਦੇ ਦਰ ਤੇ ਬੈਠ ਕੇ ਸਿਮਰਨ ਹੋਏਗਾ। ਜਿਨ੍ਹਾਂ ਕੋਲ ਭਾਈ ਸਮਾਂ ਹੈ ਜਰੂਰ ਸਤਿਗੁਰੂ ਜੀ ਦੇ ਦਰ ਤੇ ਆਉਣਾ, ਤੇ ਜਿਨ੍ਹਾਂ ਦੀ ਕੰਮਾਂ ਕਾਰਾਂ ਦੀ ਮਜਬੂਰੀ ਹੈ ਉਹਨਾਂ ਨੂੰ ਜਾਣਾ ਪੈਣਾ ਹੀ। ਆਪਣੇ ਵੱਲੋਂ ਯਤਨ ਕਰਨਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।